ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਨਾ ਗੱਲੀ ਤੋੜੀਐ, ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਦੇ ਅਸਥਾਨ ਤੇ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ 465 ਅੰਗ ਉਪਰ ਆਸਾ ਰਾਗ ਵਿਚ ਵਾਰ ਆਸਾ ਸਤਿਗੁਰੂ ਗਰੀਬ ਨਿਵਾਜ ਜੀ ਦੇ ਬਚਨ ਆਪਾਂ ਸਾਂਝੇ ਕਰ ਰਹੇ ਹਾਂ। ਸਤਿਗੁਰੂ ਜੀ ਨੇ ਪਿਛਲੇ ਸ਼ਬਦ ਵਿਚ ਦੁਨੀਆਂ ਦੇ ਵਿਚ ਕਈ ਪ੍ਰਕਾਰ ਦੇ ਲੋਕ ਜਿਹੜੇ ਧਰਮ ਦੇ ਨਾਮ ਤੇ ਕਈ ਕਰਮ ਕਰਦੇ ਨੇ, ਕੋਈ ਨੱਚਦਾ ਹੈ, ਕੋਈ ਟੱਪਦਾ ਹੈ, ਕੋਈ ਬਾਜ਼ਾਰ ਵਿਚ ਮਦਾਰੀ ਖੇਡਦਾ, ਕੋਈ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਦਾ, ਕੋਈ ਮੰਗਦਾ ਫਿਰਦਾ, ਇਸ ਤਰ੍ਹਾਂ ਦੇ ਕੋਈ ਅਵਤਾਰਾਂ ਦੀ ਪੂਜਾ ਹੈ। ਮਹਾਰਾਜ ਨੇ ਇਥੋਂ ਸ਼ੁਰੂ ਕੀਤਾ ਕਿ ਗਿਆਨ ਕੇਵਲ ਕਿਸੇ ਬਾਹਰਲੇ ਕਰਮ ਦੇ ਨਾਲ ਨਹੀਂ ਲੱਭਦਾ। ਗਿਆਨ ਦਾ ਮਤਲਬ ਹੈ ਸਵੈ ਸਰੂਪ ਨੂੰ ਆਪ ਵੇਖ ਲੈਣਾ, ਆਪਣੇ ਆਪ ਨੂੰ ਆਪ ਵੇਖ ਲੈਣਾ, ਇਹਨੂੰ ਗਿਆਨ ਕਹਿੰਦੇ ਨੇ। ਇਸ ਨੂੰ ਸਿਮਰਨ ਦੀ ਆਖਰੀ ਦਸ਼ਾ ਕਹਿੰਦੇ ਨੇ, ਜਿਹਦੇ ਵਿਚ ਮਨੁੱਖ ਜਾਗਦਾ ਹੈ। ਨਹੀਂ ਤੇ ਅਸੀਂ ਦੂਜੇ ਨੂੰ ਕਹਿੰਦੇ ਹਾਂ ਤੂੰ ਕੀ ਕਰ ਰਿਹਾ, ਇਹ ਅਗਿਆਨ ਅਵਸਥਾ ਹੈ। ਉਹ ਸੁੱਤਾ ਹੋਇਆ ਵਿਅਕਤੀ ਹੈ ਜਿਹਨੂੰ ਦੂਸਰੇ ਨੂੰ ਦੱਸਣਾ ਪੈਂਦਾ ਤੂੰ ਕੀ ਕਰ ਰਿਹਾ। ਪਰ ਜਿਸ ਦਿਨ ਸਿਮਰਨ ਕਰਦਿਆਂ, ਬਾਣੀ ਪੜਦਿਆਂ, ਬੰਦਗੀ ਕਰਦਿਆਂ ਇੱਕ ਦਿਨ ਮਨ ਇੰਨਾ ਜਾਗ ਪੈਂਦਾ ਹੈ ਕਿ ਮਨ ਹੀ ਮਨ ਨੂੰ ਵੇਖਣ ਲੱਗ ਪੈਂਦਾ ਕਿ ਮਨ ਕੀ ਕਰ ਰਿਹਾ ਹੈ, ਮਨ ਦੇ ਵਿਚ ਕੀ ਪੈਦਾ ਹੋ ਰਿਹਾ ਹੈ। ਉਹਨੂੰ ਕਹਿੰਦੇ ਨੇ ਗਿਆਨ ਅਵਸਥਾ। ਉਸ ਗਿਆਨ ਦੀ ਅਗਨੀ ਦੇ ਵਿਚ ਤਮਾਮ ਪਿਛਲੇ ਕਰਮ ਸੜ ਕੇ ਸਵਾਹ ਹੋ ਜਾਂਦੇ ਨੇ, ਮਨੁੱਖ ਦਾ ਅੰਦਰ ਕੰਚਨ ਸ਼ੁੱਧ ਹੋ ਜਾਂਦਾ ਹੈ। ਉਸ ਸ਼ੁੱਧਤਾ ਵਿਚ, ਉਸ ਪਵਿੱਤਰਤਾ ਦੇ ਵਿਚੋਂ ਹੀ ਪਰਮੇਸ਼ਰ ਦੇ ਦੀਦਾਰ ਹੁੰਦੇ ਨੇ। ਪਰ ਮਹਾਰਾਜ ਕਹਿਣ ਲੱਗੇ ਮਤਾ ਕਿਤੇ ਕੋਈ ਭੁੱਲ ਜਾਏ ਕਿ ਗਿਆਨ ਕੇਵਲ ਕੁਝ ਕਿਤਾਬਾਂ ਪੜ੍ਹ ਕੇ ਹੀ ਆਉਂਦਾ ਹੈ, ਔਰ ਕੇਵਲ ਅੱਖਰਾਂ ਦੀ ਰਗੜਾ ਰਗੜਾਈ ਨੂੰ ਹੀ ਗਿਆਨ ਕਹਿੰਦੇ ਨੇ। ਸਤਿਗੁਰੂ ਜੀ ਨੇ ਇੱਥੇ ਇਹ ਗੱਲ ਸ਼ੁਰੂ ਕੀਤੀ ਹੈ ਕਿ ਹੇ ਭਾਈ, ਪਰਮੇਸ਼ਰ ਦੀਆਂ ਗੱਲਾਂ ਚੰਗੀਆਂ ਨੇ, ਗੱਲਾਂ ਕਰਨੀਆਂ ਮਾੜੀਆਂ ਨਹੀਂ। ਪਰ ਇਸ ਭੁਲੇਖੇ ਵਿਚ ਨਾ ਰਹਿਣਾ ਕਿ ਇਕ ਬੰਦੇ ਨੂੰ ਸਮਝ ਆ ਗਈ, ਇਕ ਬੰਦੇ ਨੂੰ ਪਤਾ ਲੱਗ ਗਿਆ, ਗਿਆਨ ਆ ਗਿਆ, ਇਹ ਸਿਰਫ ਅੱਖਰੀ ਪੜ੍ਹਾਈ ਆ ਗਈ, ਬਸ ਗਿਆਨ ਗਿਆਨ ਦਾ ਢੋਲ ਵਜਾ ਕੇ ਲੋਕਾਂ ਨੂੰ ਕਹੀ ਜਾਣਾ, ਇਹ ਨਹੀਂ। ਕਹਿੰਦੇ ਉਹ ਤੇ ਅੰਦਰ ਦਾ ਇਕ ਅੰਦਰਲਾ ਕੋਈ ਰੂਪ ਹੈ ਜਿਹੜਾ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਹਾਰਾਜ ਗਰੀਬ ਨਿਵਾਜ ਜੀ ਫਰਮਾਉਂਦੇ ਹਨ,
ਗਿਆਨ ਨਾ ਗੱਲੀ ਤੁਰਦੀ ਐ, ਕਥਨਾ ਕਰੜਾ ਸਾਰ।
ਗਰੀਬ ਨਿਵਾਜ ਕਹਿਣ ਲੱਗੇ ਐ ਭਾਈ, ਗਿਆਨਵਾਨ ਗੱਲਾਂ ਕਰਨ ਵਾਲਿਆ, ਵਿਆਖਿਆ ਕਰਨ ਵਾਲਿਆ, ਸਿਰਫ ਗੱਲਾਂ ਦੀਆਂ ਚਤਰਾਈਆਂ ਨਾਲ ਗਿਆਨ ਨਹੀਂ ਲੱਭਿਆ ਜਾ ਸਕਦਾ, ਢੂੰਡੀਐ। ਕਥਨਾ ਕਰੜਾ ਸਾਰ, ਕਥਨਾ ਕਰੜਾ ਸਾਰ, ਗਿਆਨ ਨੂੰ ਕਥਨ ਕਰਨਾ, ਕਰੜੇ ਲੋਹੇ ਨੂੰ ਰਿੜਕਣ ਦੇ ਬਰਾਬਰ ਹੈ। ਜਿਵੇਂ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਕਿ ਇਹ ਪੌੜੀ ਦੇ ਵਿਚ ਜਪਜੀ ਸਾਹਿਬ ਦੇ ਵਿਚ ਜਿੱਥੇ ਜਾ ਕੇ ਇਹ ਬਹੁਤ ਹੀ ਸਖ਼ਤ ਜਿਵੇਂ ਕਿਸੇ ਚੀਜ਼ ਨੂੰ ਕਥਨਾ ਦਾ ਮਤਲਬ ਇੱਥੇ ਕਹਿਣਾ ਹੈ ਤੇ ਕਥਨਾ ਦਾ ਮਤਲਬ ਰਿੜਕਣਾ ਵੀ ਹੈ। ਕਥਨਾ ਕਰੜਾ ਸਾਰ ਸਾਰ ਮੈਨੇ ਲੋਹਾ, ਜਿਵੇਂ ਲੋਹੇ ਨੂੰ ਕਹਿਣ ਲੱਗੇ ਰਿੜਕੀਏ, ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਇੰਨੀ ਮਿਹਨਤ ਗੁਰੂ ਦੀ ਕਿਰਪਾ ਦੀ ਲੋੜ ਪੈਂਦੀ ਹੈ।
ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ।
ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼। ਜਿਸ ਦਿਨ ਗੁਰੂ ਦੀ ਬਖਸ਼ਿਸ਼ ਮਿਲਦੀ ਹੈ ਤਾਂ ਪਾਈ ਦਾ ਇਸ ਗਿਆਨ ਨੂੰ ਹੋਰ ਹਿਕਮਤ ਮੈਨੇ ਗਿਆਨ, ਬਾਕੀ ਦਾ ਗਿਆਨ ਜਿਹੜਾ ਹੁਕਮ ਆਫਰ ਕੇ ਗਿਆਨ ਦੀ ਗੱਲ ਕਰਨੀ, ਕਹਿਣ ਲੱਗੇ ਖੁਆਰੀ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ।
ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ।
ਜਿਸ ਦਿਨ ਪੌੜੀ ਵਿਚ ਕਹਿੰਦੇ ਨੇ ਬੰਦਗੀ ਕਰਦਿਆਂ ਨਾਮ ਜਪਦਿਆਂ ਪਹਿਲਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਸ਼ਬਦ ਸਰੂਪ ਹੈ, ਸਤਿਗੁਰੂ ਸ਼ਬਦ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰਲਾ ਅਸਥੂਲ ਰੂਪ ਹੈ ਤੇ ਬਾਹਰਲੇ ਅਸਥੂਲ ਰੂਪ ਤੋਂ ਫਿਰ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਖਮ ਸਰੂਪ ਤੱਕ ਚਲਾ ਜਾਂਦਾ ਜੋ ਮਨੁੱਖ ਦੇ ਅੰਦਰ ਵਿਵੇਕ ਦੇ ਰੂਪ ਦੇ ਵਿਚ ਹੈ, ਸਰੀਰ ਦੇ ਅੰਦਰ ਹੀ ਹੈ। ਫਿਰ ਉਹ ਸਾਰੀ ਅਗਵਾਈ ਕਰਦਾ। ਜਿੱਦਣ ਜੋਤ ਜਗ ਪੈਂਦੀ ਨਾ ਅੰਦਰ ਗਿਆਨ ਦੀ ਵਿਵੇਕ ਦੀ, ਉਹ ਅੰਦਰੋਂ ਹੀ ਗਿਆਨ ਅਗਵਾਈ ਕਰੀ ਜਾਂਦਾ। ਮਨੁੱਖ ਨੂੰ ਅੰਦਰੋਂ ਹੀ ਮੈਸੇਜ ਮਿਲਣਾ ਸ਼ੁਰੂ ਹੋ ਜਾਂਦਾ, ਸੁਨੇਹਾ ਮਿਲਣਾ ਸ਼ੁਰੂ ਹੋ ਜਾਂਦਾ ਕਿ ਆਹ ਗਲਤ ਆ ਠੀਕ ਹੈ। ਉਹਨੂੰ ਵਿਵੇਕ ਕਹਿੰਦੇ ਨੇ, ਉਸ ਨੂੰ ਸਾਧ ਸੰਗਤ ਜੀ ਕਹਿੰਦੇ ਨੇ ਹੰਸ ਬਿਰਤੀ। ਉਹ ਸਾਰੀਆਂ ਚੀਜ਼ਾਂ ਨੂੰ ਸੱਤ ਤੇ ਅਸੱਤ ਨੂੰ ਅਲੱਗ ਕਰਨ ਦੀ ਸ਼ਕਤੀ ਅੰਦਰ ਆ ਜਾਂਦੀ। ਉਹ ਗੁਰੂ ਹੈ, ਉਹ ਸਤਿਗੁਰੂ ਹੈ, ਅੰਦਰ ਸਤਿਗੁਰੂ ਦਾ ਪ੍ਰਕਾਸ਼ ਹੈ। ਤਾਂ ਨਦਰ ਕਰੇ ਜੇ ਆਪਣੀ, ਇਸ ਤਰ੍ਹਾਂ ਕਮਾਈ ਕਰਦਿਆਂ ਜਿਸ ਦਿਨ ਪ੍ਰਭੂ ਦੀ ਵਾਹਿਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ ਤਾਂ ਉਸ ਦ੍ਰਿਸ਼ਟੀ ਦੇ ਵਿਚ ਆਪਣੇ ਅੰਦਰੋਂ ਹੀ ਸਤਿਗੁਰੂ ਦਾ ਸ਼ਬਦ ਰੂਪ ਪ੍ਰਕਾਸ਼ ਪ੍ਰਗਟ ਹੁੰਦਾ ਹੈ ਜੀ।
ਇਹੋ ਜੀਓ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ।
ਉਸ ਅਵਸਥਾ ਵਿਚ ਜਾ ਕੇ ਉਸ ਗੁਰਮੁਖ ਨੂੰ ਪਤਾ ਲੱਗਦਾ ਵੀ ਇਹ ਜੀ ਭਾਵ ਮੈਂ ਤੇ ਬੜੇ ਜਨਮਾਂ ਤੋਂ ਭਰਮਦਾ ਰਿਹਾ। ਉਥੇ ਗਿਆਨ ਹੋਵੇਗਾ, ਇਕ ਅਵਸਥਾ ਵਿਚ ਜਾ ਕੇ ਪਤਾ ਲੱਗੇਗਾ ਕਿ ਬੜੇ ਹੀ ਜਨਮਾਂ ਤੋਂ ਭਰਮਦਾ ਰਿਹਾ, ਅਜੇ ਤੇ ਪਤਾ ਹੀ ਨਹੀਂ ਲੱਗਾ ਮੈਂ ਕਿੱਥੋਂ ਭਰਮਿਆ। ਪਿਛਲੇ ਜਨਮ ਉਹਦੇ ਖੁੱਲਦੇ ਜਾਣਗੇ, ਪਿਛਲੇ ਜਨਮ ਵੇਖਦਾ ਜਾਏਗਾ ਤੇ ਜਦੋਂ ਪਿਛਲੇ ਜਨਮ ਵਹਿੰਦਾ ਜਾਏਗਾ ਫਿਰ ਇਹ ਜਨਮ ਵੀ ਝੂਠਾ ਲੱਗੇਗਾ ਵੀ ਪਿਛਲੇ ਕਿੰਨੇ ਕੁ ਜਨਮ ਲਏ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਤਾਂ ਇਹ ਜੇ ਜੀਵਨ ਜਨਮ ਤੇ ਕਈ ਜਨਮ ਲੈ ਚੁੱਕਾ ਹੈ ਪਤਾ ਲੱਗਦਾ ਹੈ, ਤਾਂ ਹੁਣ ਗੁਰੂ ਨੇ ਬਖਸ਼ਿਸ਼ ਕਰਕੇ ਫਿਰ ਵਿਰਾਗ ਆਇਆ ਤਾਂ ਉਹਦੇ ਤੋਂ ਬਾਅਦ ਬਈ ਇਹ ਵੀ ਝੂਠਾ ਜੀਵਨ, ਕਿਉਂ ਇਹ ਝੂਠਾ ਤਾਂ ਲੱਗੇਗਾ ਜੇ ਪਿਛਲੇ ਝੂਠੇ ਲੱਗਣਗੇ। ਤਾਂ ਸਤਿਗੁਰ ਸ਼ਬਦ ਸੁਣਾਇਆ, ਪੂਰੇ ਗੁਰੂ ਨੇ ਸ਼ਬਦ ਸੁਣਾਇਆ ਆਪਣੇ ਸਿੱਖ ਨੂੰ। ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਾਮ ਜਪਾਇਆ ਹੈ।
ਸਤਿਗੁਰ ਜੇ ਵਡ ਦਾਤਾ ਕੋ ਨਹੀਂ ਸਭ ਸੁਣੇ ਉਹ ਲੋਕ ਸਭਾਇਆ।
ਮਹਾਰਾਜ ਕਹਿੰਦੇ ਨੇ ਸਤਿਗੁਰੂ ਤੋਂ ਵੱਡਾ ਕੋਈ ਦੇਣ ਵਾਲਾ ਨਹੀਂ ਹੈ। ਹੇ ਸਾਰੇ ਸੰਸਾਰ ਦੇ ਲੋਕੋ ਸੁਣ ਲਵੋ, ਕਿਉਂ ਗੁਰੂ ਉਹ ਦਾਤ ਦੇ ਦਿੰਦਾ ਜਿਹੜੀ ਸਰੀਰ ਦੇ ਰਹਿਣ ਨਾ ਰਹਿਣ ਤੋਂ ਬਾਅਦ ਵੀ ਬੰਦੇ ਦੇ ਕੋਲ ਰਹਿੰਦੀ। ਗੁਰੂ ਉਹ ਦਾਤ ਦੇ ਦਿੰਦਾ ਜਿਹੜੀ ਸਰੀਰ ਦੇ ਹੁੰਦਿਆਂ ਵੀ ਉਹਦੇ ਅੰਦਰ ਹਰਕਤ ਕਰਦੀ ਏ, ਨਾਮ ਦੀ ਦਾਤ ਜਿਹੜੀ ਹੈ, ਤੇ ਬਾਅਦ ਵਿਚ ਵੀ ਉਹਦੇ ਨਾਲ ਅੰਗ ਸੰਗ ਸਹਾਈ ਹੁੰਦੀ ਹੈ।
ਸਤਿਗੁਰ ਮਿਲਿਆ ਸੱਚ ਪਾਇਆ ਜਿੰਨੇ ਵਿਚ ਉਹ ਆਪ ਗਵਾਇਆ।
ਸਤਿਗੁਰੂ ਨੂੰ ਮਿਲ ਕੇ ਫਿਰ ਅੰਦਰੋਂ ਡੂੰਘੇ ਸੱਚ ਦੀ ਪ੍ਰਾਪਤੀ ਹੁੰਦੀ, ਜੋ ਮਨੁੱਖ ਦੇ ਵਿਚ ਆਤਮ ਸਰੂਪ ਵਿਚ ਲੁਕਿਆ ਹੋਇਆ ਸੱਚ, ਸੱਚ ਯਾਨੀ ਕਿ ਕਾਇਮ ਰਹਿਣ ਵਾਲਾ ਪਰਮੇਸ਼ਰ ਦਾ ਕਿਣਕਾ, ਜਿਹੜਾ ਜਿਨ੍ਹਾਂ ਨੇ ਗੁਰੂ ਦੇ ਹੁਕਮ ਤੇ ਚੱਲ ਕੇ ਅੰਦਰੋਂ ਆਪਣੀ ਹਉਮੈ ਨੂੰ ਗਵਾ ਦਿੱਤਾ ਹੈ, ਉਨ੍ਹਾਂ ਨੂੰ ਅੰਦਰੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ।
ਜਿਨ ਸੱਚੋ ਸੱਚ ਬੁਝਾਇਆ,
ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰੂ ਦੇ ਰਾਹੀਂ ਸੱਚੋ ਸੱਚ ਤੋਂ, ਸੱਚੇ ਨਾਮ ਤੋਂ, ਬਾਣੀ ਤੋਂ, ਬਾਣੀ ਦੀ कमाई करन तों बाद अंदरले सच नूं बुझा दिता है, भाव लभ दिता है।
श्लोक महला पहला।
गुरु नानक साहिब सच्चे पातशाह जी श्लोक उचारण करदे हन।
कड़िया सबे गोपिया पहर कन गोपाल।
उस समय ते जदों गुरु नानक साहिब जी आए ते बड़े गोपियां ते कान ते कन्ना विच गहने पा के ते होर कई चीजा पा के लोग नचदे नुचदे रहिंदे सी। तां महाराज गरीब नवाज ने कहा, भाई ए तां परमेश्वर दे घर विच तां सारा कुछ आप ही नाच हो रहा, सारा कुछ वेखो सामने तुहाडे नाच हो रहा, गोपियां भी ने कृष्ण भी ने नच रहा, सारा ब्रह्मांड कौन है, सारा ब्रह्मांड किवें नच रहा वह दस देने। घड़िया घड़िया का अर्थ है एक घड़ी दे विच साध संगत जी 24 जेड़े मिंट हुंदे ने तां उहदे विचों उह घड़ियां जेड़ियां ने उहनू कह रहे ने टाइम नूं समे नूं घड़ियां सभे गोपियां। ए सारियां घड़ियां ते गोपियां ने ते पैर हन जेड़े अठ पैर हन, ए कन गोपाल ए कृष्ण बने हुए हन। गरीब नवाज जी कहिंदे ए असल विच रास हो रही है, दिन चलदा जा रहा समा लंघदा जा रहा है।
कहने पौन पानी बैसंतर चंद सूरज अवतार।
गहने बने हुए हन हवा पानी ते अग ते चंद्रमा ते सूरज कृष्ण ते रामचंद्र दे थां ते ए अवतार हन। ए सारी तुहाडे वेखो सामने ही सारा का नायक कायनात जेड़ा है कुदरत है ए रास कर रही है नाच कर रही है।
अगली धरती माल तन वर्तन सर्व जंजाल।
सारी धरती माल है, सारी धरती धन है, क्योंकि एदे विचों खान पीन वास्ते जिन्ना कुछ मनुख वर्तदा सारा धरती विचों निकलदा है ते वर्तन जेड़ा सारा जंजाल जो कम काज रोज कारोबार करना है ए जंजाल सारा वर्तन दे रूप विच है।
नानक मुसे ज्ञान विहूनी खाए गया जमकाल।
पर ज्ञान तू हीणी परजा जेड़ी ए मुसै लुटी दी पई है कादे विच ओ थले दसणगे बी चेले नचदे ने गुरु नचदे ने पैर हलाउंदे ने सिर फेरदे ने उड उडरावा मिट्टी सिर विच पैंदी ए। भाव कहिंदे ने कि ए केवल इस कैद खाने दे विच ही केवल कर्मां दे विच ही फसे होए ने, इन्हां नूं बाहरला ब्रह्मंड जेड़ा बाहरली कायनात जेड़ी कुदरत जेड़ी है ਉਹ ਨਜ਼ਰ ਨਹੀਂ ਆਉਂਦੀ, ਇਸ ਕਰਕੇ ਲੁੱਟੇ ਜਾਂਦੇ ਨੇ। ਪਰਮੇਸ਼ਰ ਨੂੰ ਕੁਦਰਤ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਪਰਮੇਸ਼ਰ ਨੇ ਕੁਦਰਤ ਬਣਾਈ ਹੈ, ਕੁਦਰਤ ਪਰਮੇਸ਼ਰ ਨਹੀਂ ਹੈ ਤੇ ਉਹਦੇ ਬਾਰੇ ਕੁਦਰਤ ਦੇ ਵਿਚ ਉਹ ਵਸਿਆ ਹੋਇਆ। ਗਰੀਬ ਨਵਾਜ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਉਹਦੀ ਕੁਦਰਤ ਵੀ ਬੜੀ ਬੇਅੰਤ ਹੈ, ਉਧਰ ਧਿਆਨ ਉੱਠਦੇ ਨਹੀਂ, ਬਸ ਆਪਣੇ ਕਰਮਾਂ ਦੇ ਕੈਦ ਖਾਨਿਆਂ ਵਿਚ ਫਸੇ ਰਹਿੰਦੇ ਨੇ। ਕਹਿਣ ਲੱਗੇ ਇਸ ਤਰ੍ਹਾਂ ਗਿਆਨ ਤੋਂ ਹੀਣ ਜਿਹੜੀ ਪਰਜਾ ਹੈ ਉਹਨਾਂ ਨੂੰ ਜਮਕਾਲ ਸਮਾਂ ਖਾਈ ਜਾ ਰਿਹਾ ਹੈ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ
ਵਾਇਨ ਚੇਲੇ ਨੱਚਣ ਗੁਰ।
ਕਿੱਧਰ ਲੱਗੇ ਹੋਏ ਹਨ ਲੋਕ ਜਿਹੜੇ ਨੇ, ਜਿਹੜੇ ਚੇਲੇ ਹਨ ਉਹ ਤੇ ਚੇਲੇ ਤੇ ਵਜਾਉਂਦੇ ਨੇ, ਵਾਜੇ ਵਜਾਉਂਦੇ ਨੇ ਵਾਇਨ ਚੇਲੇ ਚਿਮਟੇ ਆਦਿਕ। ਹੁਣ ਇੱਥੇ ਵੇਖੋ ਸਾਜ ਤਾਂ ਗੁਰੂ ਸਾਹਿਬ ਨੇ ਵੀ ਦਿੱਤੇ ਨੇ ਵਾਇਨ ਵਜਾਉਣੇ, ਮਹਾਰਾਜ ਨੇ ਵੀ ਰਾਗ ਦੀ ਗੱਲ ਕੀਤੀ। ਗੱਲ ਸਿਰਫ ਇਹ ਹੈ ਕਿ ਬੰਦਾ ਵਜਾ ਕਾਹਦੇ ਵਾਸਤੇ ਰਿਹਾ ਹੈ, ਇਹ ਨਹੀਂ ਕਿ ਇੱਕ ਬੰਦਾ ਕੱਪੜੇ ਪਾ ਕੇ ਤੇ ਵਾਜੇ ਵਜਾ ਰਿਹਾ ਤੇ ਜ਼ਰੂਰੀ ਧਰਮੀ ਹੋਏਗਾ। ਪਖੰਡ ਵੀ ਕਰ ਸਕਦਾ, ਨਾਟਕ ਵੀ ਕਰ ਸਕਦਾ। ਇੱਕ ਉਹ ਵਜਾਉਣ ਵਾਲੇ ਨੇ ਕੀਰਤਨ ਕਰਨ ਵਾਲੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਨੇ ਭਲੋ ਭਲੋ ਰੇ ਕੀਰਤਨੀਆਂ, ਉਹ ਭਲਾ ਹੈ। ਕੀਰਤਨ ਕਿਹਦੇ ਵਾਸਤੇ ਕਰਦਾ? ਪਰਮੇਸ਼ਰ ਨੂੰ। ਜੈਸ ਤੇ ਕੀਰਤਨ ਤੇਰਾ ਸਾਧੂ ਗਾਵੈ ਤਹਿ ਮੇਰਾ ਮਨ ਲਾਗੈ। ਪਰਮੇਸ਼ਰ ਕਹਿੰਦਾ ਜਿੱਥੇ ਗੁਰੂ ਸਾਹਿਬ ਕਹਿੰਦੇ ਜਿੱਥੇ ਤੇਰਾ ਸਾਧੂ ਜਿਹੜਾ ਨਾ ਸੰਤ ਜਨ ਗੁਰਮੁਖ ਪਿਆਰਾ ਕੀਰਤਨ ਕਰਦਾ ਹੈ ਮੇਰਾ ਮਨ ਉਥੇ ਟਿਕਦਾ। ਪਰ ਹੁਣ ਵੇਖ ਕੇ ਜਿਹੜੇ ਪਖੰਡੀ ਨੇ ਹੁਣ ਕੱਪੜੇ ਚੰਗੇ ਖਰੀਦ ਲੈ, ਲੋਕਾਂ ਨੂੰ ਪਖੰਡ ਕਰਕੇ ਮਾਇਆ ਇਕੱਠੀ ਕਰ ਲਈ। ਸਾਧ ਸੰਗਤ ਜੀ ਤੇ ਉਹਦੇ ਨਾਲ ਫਿਰ ਚੰਗਾ ਚਮਕ ਧਮਕ ਬਣਾ ਲਈ ਵਧੀਆ ਤੇ ਪੰਜ ਸੱਤ ਚੇਲੇ ਅੱਗੇ ਤੋਰੇ ਪੰਜ ਸੱਤ ਪਿੱਛੇ ਤੇ ਬਾਡੀ ਗਾਰਡ ਲੈ ਲੈ ਬਸ ਇਸ ਤਰ੍ਹਾਂ ਵਿਖਾਵਾ ਕਰਕੇ ਤੇ ਲੋਕ ਤੇ ਵਿਚਾਰੇ ਇਸ ਤਰ੍ਹਾਂ ਹੀ ਨੇ ਅਸਲੀਅਤ ਸਾਧੂ ਸੰਤ ਜਿਹੜਾ ਬ੍ਰਹਮ ਗਿਆਨੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਕਮਾਈ ਕਰਕੇ ਪੈਦਾ ਹੁੰਦਾ ਹਾਂ ਵਡਿਆਈ ਉਹਦੀ ਵੀ ਹੋ ਸਕਦੀ ਹੈ ਇਹ ਨਹੀਂ ਕਿ ਲੋਕੀ ਉਹਨਾਂ ਨੂੰ ਹੱਥ ਨਹੀਂ ਜੋੜਦੇ ਨਹੀਂ ਉਹਨਾਂ ਨੂੰ ਤੇ ਕੇਵਲ ਮਨੁੱਖਾਂ ਦੀ ਗੱਲ ਛੱਡ ਦਿਓ ਉਹਨਾਂ ਨੂੰ ਤੇ ਪਸ਼ੂ ਪੰਛੀ ਵੀ ਝੁਕਣ ਲਈ ਤਿਆਰ ਨੇ ਅੱਜ ਕੱਲ ਦੇ ਜਿਹੜੇ ਤਰਕਵਾਦੀ ਪ੍ਰਚਾਰਕ ਨੇ ਮੈਂ ਇੱਕ ਸੁਣ ਰਿਹਾ ਸੀ ਕਿਸੇ ਦੀ ਕਲਿੱਪ ਜਿਹੀ ਕਿ ਵੇਖੋ ਅੱਜ ਕੱਲ ਦੇ ਲੋਕਾਂ ਨੇ ਸਾਖੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਭਰਮਾ ਦਿੱਤਾ ਹੈ ਪੁੱਠੇ ਰਾਹ ਤੇ ਪਾ ਦਿੱਤਾ ਕਹਿੰਦੇ ਸੱਪ ਨੇ ਕੋਈ ਛਾਂ ਨਹੀਂ ਸੀ ਕੀਤੀ ਕਹਿੰਦੇ ਇਹ ਵੀ ਸਾਖੀ ਝੂਠੀ ਹੈ ਕੋਈ ਬਾਬੇ ਕਲਿਆਣ ਦਾਸ ਨੇ ਚਪੇੜਾਂ ਨਹੀਂ ਸਨ ਮਾਰੀਆਂ ਇਹ ਵੀ ਸਾਖੀ ਝੂਠੀ ਹੈ ਤੇ ਤਰਕ ਪਤਾ ਕੀ ਦਿੱਤਾ ਵੇਖੋ ਆਮ ਬੰਦੇ ਨੂੰ ਫਸਾਉਣ ਦਾ ਤਰੀਕਾ ਬੜਾ ਇਨ੍ਹਾਂ ਲੋਕਾਂ ਕੋਲ ਕਹਿੰਦੇ ਵੇਖੋ ਹੱਦ ਹੋ ਗਈ ਗੁਰੂ ਨਾਨਕ ਸਾਹਿਬ ਦਾ ਪਿਤਾ ਛੋਟਾ ਕਰ ਦਿੱਤਾ ਤੇ ਸੱਪ ਵੱਡਾ ਕਰ ਦਿੱਤਾ ਕਹਿੰਦੇ ਸੱਪ ਨੂੰ ਸਮਝ ਜ਼ਿਆਦਾ ਸੀ ਜਿਹਨੇ ਛਾਂ ਕਰ ਦਿੱਤੀ ਤੇ ਪਿਤਾ ਨੂੰ ਸਮਝ ਘੱਟ ਸੀ ਜਿਹਨੇ ਚਪੇੜ ਮਾਰ ਦਿੱਤੀ ਮੈਂ ਕਿਹਾ ਭਲੇ ਮਾਨਸਾ ਤੂੰ ਕਥਾ ਵਾਚਕ ਹੈ ਤੂੰ ਸੋਚੇ ਕਦੀ ਬਾਣੀ ਪੜ੍ਹੀ ਹੈ ਤੇ ਫਿਰ ਉਹ ਬਾਣੀ ਜਿਹੜੀ ਰੋਜ਼ ਚੱਲਦੀ ਆਸਾ ਦੀ ਵਾਰ ਇਹ ਨਹੀਂ ਜ਼ਰੂਰੀ ਕਿ ਪੁੱਤਰ ਜਿਹੜਾ ਗੁਰੂ ਏ ਤੇ ਪਿਤਾ ਉਹਨੂੰ ਜ਼ਰੂਰੀ ਸਮਝੇਗਾ ਸਾਰਾ ਪਰਿਵਾਰ ਥੋੜੀ ਸਮਝਦਾ ਹੁੰਦਾ ਮੈਂ ਕਿਹਾ ਵੀ ਜੇ ਤੂੰ ਬਾਣੀ ਪੜ੍ਹੀ ਹੋਵੇ ਤੇ ਬਾਣੀ ਦੇ ਵਿਚ ਲਿਖਿਆ ਹੋਇਆ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਤੇ ਹਰਨਾਕਸ ਤੇ ਪ੍ਰਹਿਲਾਦ ਕੌਣ ਸਨ ਪਿਓ ਪੁੱਤਰ ਹੀ ਸਨ ਇਹ ਥੋੜਾ ਵੀ ਪ੍ਰਹਿਲਾਦ ਜਿਹੜਾ ਭਗਤ ਹੈ ਤੇ ਪਿਓ ਵੀ ਭਗਤ ਹੀ ਹੋਵੇਗਾ ਜ਼ਰੂਰੀ ਪ੍ਰਹਿਲਾਦ ਆਪਣੀ ਥਾਂ ਤੇ ਹੈ ਹਰਨਾਕਸ ਨੂੰ ਨਹੀਂ ਸਮਝ ਆਈ ਪਰ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਬਾ ਕਲਿਆਣ ਦਾਸ ਜੀ ਹਰਨਾਕਸ਼ ਵਾਲਾ ਕੰਮ ਕਰਦੇ ਸੀ ਨਹੀਂ ਉਹ ਤਾਂ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸ਼ੁਰੂ ਤੋਂ ਲੈ ਕੇ ਪਹਿਚਾਨਿਆ ਨਹੀਂ ਵੀ ਇਹ ਕੌਣ ਨੇ ਗੁਰੂ ਸਾਹਿਬ ਨੇ ਐਸੀ ਕੋਈ ਕਲਾ ਵਰਤਾਈ ਹੋਈ ਸੀ ਬਾਅਦ ਵਿਚ ਉਹ ਗੁਰੂ ਸਾਹਿਬ ਤੇ ਅਕੀਦਤ ਲਿਆਏ ਸ਼ਰਧਾ ਲੈ ਕੇ ਆਏ ਹਰਨਾਕਸ਼ ਦਾ ਵਿਸ਼ਾ ਵੱਖਰਾ ਉਹ ਸਿਰਫ ਮੈਂ ਉਦਾਹਰਨ ਦਿੱਤੀ ਕਿਤੇ ਇਹਦੇ ਵਿਚੋਂ ਕੋਈ ਮਹਿਸੂਸ ਕਰੇ ਵੀ ਗੁਰੂ ਸਾਹਿਬ ਦੇ ਪਿਤਾ ਨੂੰ ਹਰਨਾਕਸ਼ ਨਾਲ ਤੁਲਨਾ ਦਿੱਤੀ ਹੈ ਨਹੀਂ ਮਹਾਰਾਜ ਨੇ ਅੰਤਿਮ ਸਮੇਂ ਆਪਣੇ ਪਿਤਾ ਤੇ ਜਦੋਂ ਦ੍ਰਿਸ਼ਟੀ ਪਾਈ ਨਜ਼ਰ ਪਾਈ ਬਾਬੇ ਕਲਿਆਣ ਦਾਸ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਦ੍ਰਿਸ਼ਟੀ ਪਾਈ ਨਾ ਆਪਣੇ ਪਿਤਾ ਤੇ ਉਹਨੇ ਅੱਖ ਚੁੱਕ ਕੇ ਵੇਖਿਆ ਵੀ ਨਾਨਕ ਸਾਹਮਣੇ ਖੜਾ ਤੇ ਗੁਰੂ ਸਾਹਿਬ ਨਿਰਾ ਨੂਰ ਬਣ ਕੇ ਦਿਸੇ ਨਿਰਾ ਜਲਵਾ ਨਿਰਾ ਨੂਰ ਵੇਖ ਕੇ ਨਿਹਾਲ ਹੋ ਗਏ ਤੇ ਉਸ ਵੇਲੇ ਬਾਬੇ ਕਲਿਆਣ ਦਾਸ ਨੇ ਕਿਹਾ ਨਾਨਕ ਤੂੰ ਤੇ ਰੱਬ ਹੈ ਤੇ ਸਾਰੀ ਉਮਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਤੂੰ ਨਾਨਕ ਨਹੀਂ ਸੈਂ ਤੂੰ ਮੇਰਾ ਪੁੱਤਰ ਨਹੀਂ ਕੱਲਾ ਤੂੰ ਤੇ ਪਰਮੇਸ਼ਰ ਦਾ ਰੂਪ ਹੈ ਤਾਂ ਸਤਿਗੁਰੂ ਨੇ ਕਿਹਾ ਪਿਤਾ ਜੀ ਇਹ ਸੰਸਾਰ ਦਾ ਨਿਯਮ ਹੈ ਕਿ ਪਰਿਵਾਰ ਦੇ ਵਿਚ ਪਹਿਲਾਂ ਵੀ ਤੇ ਹੁਣ ਵੀ ਤੇ ਆਉਣ ਵਾਲੇ ਸਮੇਂ ਵਿਚ ਵੀ ਜਿੱਥੇ ਕਿਤੇ ਕੋਈ ਗੁਰੂ ਅਵਤਾਰ ਕੋਈ ਸਾਧੂ ਪੈਦਾ ਹੁੰਦਾ ਕਈ ਵਾਰੀ ਪਰਿਵਾਰ ਦੇ ਲੋਕ ਨਹੀਂ ਪਹਿਚਾਣਦੇ ਕਈ ਵਾਰੀ ਪਹਿਚਾਣ ਵੀ ਲੈਂਦੇ ਨੇ ਇਸ ਕਰਕੇ ਇਸ ਤਰ੍ਹਾਂ ਦੇ ਪਖੰਡ ਚੱਲਦੇ ਨੇ ਪਰ ਖੰਡਨ ਕਰਨ ਵਾਲੇ ਵੀ ਸਾਖੀ ਖੰਡਨ ਕਰ ਦਿਓ ਤਰਕ ਨਵੇਂ ਨਵੇਂ ਪੈਦਾ ਹੋ ਰਹੇ ਨੇ ਇਸ ਤਰ੍ਹਾਂ ਦੇ ਪਖੰਡੀ ਪ੍ਰਚਾਰਕ ਕਈ ਤਰ੍ਹਾਂ ਦੇ ਕੱਪੜੇ ਪਾ ਕੇ ਲੋਕਾਂ ਨੂੰ ਭਰਮਾਉਂਦੇ ਨੇ ਮਹਾਰਾਜ ਇੱਥੇ ਉਨ੍ਹਾਂ ਰਾਸਧਾਰੀਆਂ ਦਾ ਜਿਹੜੇ ਰਾਸ ਪਾਉਂਦੇ ਨੇ ਉਨ੍ਹਾਂ ਦਾ ਜ਼ਿਕਰ ਕਰ ਰਹੇ ਨੇ ਕਿ ਕਿਵੇਂ ਉਨ੍ਹਾਂ ਦੇ ਚੇਲੇ ਜਿਹੜੇ ਨੇ ਵਾਜੇ ਵਜਾਉਂਦੇ ਨੇ ਤੇ ਗੁਰੂ ਨੱਚਦੇ ਟੱਪਦੇ ਨੇ ਨੱਚਦੇ ਨੇ ਜਾਂ ਹਿਲਦੇ ਜੁਲਦੇ ਨੇ ਜਾਂ ਲੋਕਾਂ ਨੂੰ ਪਖੰਡ ਕਰਕੇ ਵਿਖਾਉਂਦੇ ਨੇ ਤਾਂ ਉਥੇ ਸਾਧ ਸੰਗਤ ਜੀ ਨੱਚਣ ਗੁਰ ਗੁਰੂ ਨੱਚਦੇ ਟੱਪਦੇ ਨੇ ਚੇਲੇ ਸਾਜ ਵਜਾਉਂਦੇ ਪਖੰਡ ਕਰਦੇ ਹਨ
ਪੈਰ ਹਲਾਏ ਫੇਰਨ ਸਿਰ
ਫਿਰ ਉਹ ਪੈਰ ਹਲਾਉਂਦੇ ਨੇ ਜਦੋਂ ਪੂਰਾ ਐਨ ਜੋਬਣ ਤੇ ਆਉਂਦਾ ਹੈ ਨਾ ਚਿਮਟਾ ਤੇ ਫਿਰ ਕਈ ਹੱਥ ਵਜਾਉਂਦੇ ਨੇ ਤੇ ਕਈ ਪੈਰ ਹਲਾਉਂਦੇ ਨੇ ਕਈ ਕੁਝ ਕਰਦੇ ਨੇ ਤੇ ਕਈ ਸਿਰ ਫੇਰਦੇ ਨੇ ਕਹਿੰਦੇ ਅੱਜ ਨਜ਼ਾਰਾ ਆ ਗਿਆ ਬਹੁਤ ਨਜ਼ਾਰਾ ਆ ਗਿਆ ਉਧਰੋਂ ਫਿਰ ਲੰਗਰ ਵਿਚੋਂ ਸੁਗੰਧੀ ਆਉਂਦੀ ਏ ਜਿਹੜੇ ਮਿੱਠੇ ਚੌਲ ਬਣੇ ਹੋਏ ਨੇ ਤੇ ਸਾਰਾ ਕੁਝ ਦੀ ਉਧਰੋਂ ਫਿਰ ਸਾਰਾ ਕੁਝ ਇਹ ਵੱਜਦਾ ਤੇ ਸਾਧ ਸੰਗਤ ਜੀ ਸਿਰ ਫੇਰਦੇ ਨੇ ਤੇ ਪੈਰ ਹਲਾਉਂਦੇ ਨੇ ਸਾਜਾਂ ਨਾਲ
ਉੱਡ ਰਾਵਾ ਝੱਟ ਪਾਏ
ਇਸ ਤਰ੍ਹਾਂ ਉੱਡ ਉੱਡ ਰਾਵਾ ਮੈਨੇ ਮਿੱਟੀ ਕੱਟਾ ਇਸ ਤਰ੍ਹਾਂ ਹਮਾ ਤੁਮਾ ਮੇਲ ਇਕੱਠਾ ਹੋ ਗਿਆ ਤੇ ਧੱਕਮ ਧੱਕਾ ਹੋ ਗਿਆ ਤੇ ਮੇਲਾ ਜੁੜ ਗਿਆ। ਨਾ ਕੋਈ ਕਿਸੇ ਦੀ ਸੁਣੇ ਤੇ ਨਾ ਕਿਸੇ ਨੂੰ ਸੁਣਾਏ, ਬਸ ਨਾ ਰਾਹ ਲੱਭੇ, ਬਸ ਇਸ ਤਰ੍ਹਾਂ ਦੀ ਹੁੰਮਸ ਧੁੰਮਸ ਜਿਹੀ ਹੋ ਗਈ। ਉੱਡ ਉੱਡ ਕੇ ਜਿਹੜਾ ਮਿੱਟੀ ਸੀ ਉਹ ਝਾਟਿਆਂ ਦੇ ਵਿਚ ਪੈਂਦਾ। ਝਾਟਿਆ ਮੈਨੇ ਨੰਗਾ ਸਿਰ, ਝਾਟੇਦਾਰ ਤੇ ਨੰਗਾ ਸਿਰ, ਸਿਰੋਂ ਨੰਗੇ ਹਨ ਤੇ ਉੱਟ ਉੱਟ ਕੇ ਮਿੱਟੀ ਜਿਹੜੇ ਰਾਸ ਕਰ ਰਹੇ ਨੇ ਉਹਨਾਂ ਦੇ ਸਿਰ ਵਿਚ ਪੈਂਦਾ ਹੈ।
ਲੋਕ ਹੱਸੇ ਕਰ ਜਾਏ,
ਲੋਕ ਵਹਿੰਦੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਨਾਚ ਵੇਖ ਕੇ ਹੱਸਦੇ ਵੀ ਨੇ, ਹੱਸਦੇ ਨੇ। ਅੱਜ ਕੱਲ ਸਾਡੇ ਵਿਚ ਵੀ ਇਹ ਕੰਮ ਆ ਗਿਆ ਵੀ ਕਥਾ ਦੇ ਵਿਚ ਹੱਸਣਾ, ਹਸਾਉਣਾ, ਰੋਣਾ ਤੇ ਰਵਾਉਣਾ, ਇਹ ਚਾਰ ਕੰਮ ਆ ਗਏ ਨੇ। ਇਹੋ ਜਿਹੀਆਂ ਗੱਲਾਂ ਸੁਣਾਣੀਆਂ ਵੀ ਹਾਸੇ ਮਖੌਲ ਦੀਆਂ ਟਿਚਰਾਂ ਕਰਨੀਆਂ ਤੇ ਉਹ ਰਾਸਧਾਰੀ ਇਸ ਤਰ੍ਹਾਂ ਕਰਦੇ ਨੇ ਜਿਨ੍ਹਾਂ ਨੂੰ ਲੋਕ ਵੇਖ ਕੇ ਹੱਸਦੇ ਨੇ, ਤਾੜੀਆਂ ਵਜਾਉਂਦੇ ਨੇ, ਮਨੋਰੰਜਨ ਹੋ ਜਾਂਦਾ, ਚਲੋ ਡਿਪਰੈਸ਼ਨ ਰਿਲੀਜ ਹੋ ਜਾਂਦਾ, ਥੋੜਾ ਜਿਹਾ ਮਨ ਠੀਕ ਹੋ ਜਾਂਦਾ ਉਹਨਾਂ ਦਾ, ਉਹ ਕਹਿੰਦੇ ਵੀ ਵਾਹ ਵਾਹ ਠੀਕ ਹੋ ਗਿਆ, ਚਲੋ ਮਨੋਰੰਜਨ ਹੋ ਗਿਆ ਤੇ ਚੱਲੀਏ ਘਰ। ਹੁਣ ਵੇਖਾ ਲੋਕ ਹੱਸੇ ਘਰ ਜਾਏ, ਘਰ ਚਲੇ ਜਾਂਦੇ ਹੱਸਦੇ ਲੋਕ ਪੱਲੇ, ਗਿਆਨ ਗੁਰੂ ਕੀ ਬਖਸ਼ਿਸ਼, ਗੁਰੂ ਕੀ ਬਾਣੀ ਉਪਦੇਸ਼ ਪੱਲੇ ਕੁਝ ਨਹੀਂ ਪੈਂਦਾ ਉਹਨਾਂ ਦੇ।
ਰੋਟੀਆਂ ਕਾਰਨ ਪੂਰੇ ਤਾਲ,
ਐਸੇ ਲੋਕ ਰੋਟੀਆਂ ਵਾਸਤੇ ਤਾਲ ਪੂਰਦੇ ਨੇ, ਤਾਲ ਬਾਜੇ ਵਜਾਉਂਦੇ ਨੇ ਰੋਟੀਆਂ ਇਕੱਠੀਆਂ ਕਰਨ ਲਈ, ਲੋਕਾਂ ਨੂੰ ਪਿੱਛੇ ਲਾਉਣ ਵਾਸਤੇ, ਲੋਕਾਂ ਤੋਂ ਮਾਇਆ ਇਕੱਠੀ ਕਰਨ ਵਾਸਤੇ, ਧੋਖਾ ਦੇਣ ਵਾਸਤੇ। ਇਸ ਤਰ੍ਹਾਂ ਰੋਟੀਆਂ ਕਾਰਨ ਪੂਰਾ ਤਾਲ ਤੇ ਕੱਲੇ ਰਾਸ ਵਾਲੇ ਨਹੀਂ, ਆਪਣੇ ਵੀ ਇਸ ਤਰ੍ਹਾਂ ਕਰਦੇ ਨੇ। ਇਸ ਕਰਕੇ ਰੋਟੀਆਂ ਵਾਸਤੇ ਤਾਲ ਪੂਰਦੇ ਨੇ, ਪਖੰਡ ਕਰਦੇ ਨੇ, ਆਪਣੇ ਆਪ ਨੂੰ ਪੇਸ਼ਕਾਰੀ ਕਰਦੇ, ਨਾਟਕ ਕਰਦੇ ਹਨ।
ਆਪ ਪਛਾੜ ਹੈ ਧਰਤੀ ਨਾਲ,
ਕਈ ਵਾਰੀ ਇਸ ਤਰ੍ਹਾਂ ਪਖੰਡ ਬਹੁਤਾ ਕਰਨ ਵਾਸਤੇ ਨਾ ਆਪ ਪਛਾੜੇ ਧਰਤੀ ਨਾਲ, ਥੱਲੇ ਬਹਿ ਬਹਿ ਕੇ ਵੀ ਨੱਚਦੇ ਨੇ, ਸਿਰ ਵੀ ਥੱਲੇ ਧਰਤੀ ਤੇ ਮਾਰ ਲੈਂਦੇ ਨੇ। ਲੋਕ ਕਹਿੰਦੇ ਵਾਹ ਬਈ ਇਹਦੇ ਵਿਚ ਸ਼ਕਤੀ ਆ ਗਈ, ਇਹਦੇ ਵਿਚ ਪਹਿਰਾ ਆ ਗਿਆ ਜੀ, ਫਲਾਣਾ ਆ ਗਿਆ। ਵਾਜੇ ਦੇ ਉੱਤੇ ਬਾਬਾ ਸਿਰ ਰੱਖ ਰੱਖ ਕੇ ਰੋਂਦਾ, ਬੜਾ ਵਿਰਾਗ ਆ ਗਿਆ, ਕੀ ਪਤਾ ਅੱਖਾਂ ਵਿਚ ਸਰੋਂ ਦਾ ਤੇਲ ਪਾਇਆ ਹੋਵੇ। ਇਸ ਤਰ੍ਹਾਂ ਪਖੰਡ ਕਰ ਕਰਕੇ ਪਤਾ ਨੀ ਕਿੰਨੀ ਕੁ ਮਾਇਆ ਇਕੱਠੀ ਕਰ ਲੈਂਦੇ ਹਨ।
ਗਾਵਨ ਗੋਪੀਆਂ ਗਾਵਨ ਕਾਨ,
ਗਾਉਂਦੇ ਹਨ ਗੋਪੀਆਂ ਦੇ ਪ੍ਰਸੰਗ ਤੇ ਕਾਨ ਕ੍ਰਿਸ਼ਨ ਦੇ ਪੁਰਾਣੇ ਜਿਹੜੇ ਬਣ ਕੇ ਉਸ ਤਰ੍ਹਾਂ ਦੇ ਕੱਪੜੇ ਪਾ ਕੇ ਨੱਚਦੇ ਟੱਪਦੇ ਹਨ।
ਗਾਵਨ ਸੀਤਾ ਰਾਜੇ ਰਾਮ,
ਇਸ ਤਰ੍ਹਾਂ ਸੀਤਾ ਤੇ ਰਾਮ ਦਾ ਰੂਪ ਧਾਰਨ ਕਰਕੇ ਵੀ ਇਹ ਰਾਮਲੀਲਾ ਆਦਿਕ ਵੀ ਕਰਦੇ ਹਨ।
ਨਿਰਭਉ ਨਿਰੰਕਾਰ ਸਚਨਾਮ,
ਪਰ ਗਰੀਬ ਨਵਾਜ ਕਹਿੰਦੇ ਨੇ ਜਿਹੜਾ ਨਿਰਭਉ ਤੇ ਨਿਰੰਕਾਰ ਪਰਮੇਸ਼ਰ ਦਾ ਸੱਚਾ ਨਾਮ ਹੈ, ਅਸਲੀਅਤ ਤਾਂ ਉਹੀ ਹੈ, ਮਨੁੱਖ ਦੇ ਜੀਵਨ ਦੀ ਜਿਹੜੀ ਖੁਰਾਕ ਹੈ, ਜਿਹੜਾ ਉਹਦੇ ਜੀਵਨ ਵਿਚ ਚੱਲਣ ਵਾਲਾ, ਸਭ ਤੋਂ ਵਧੀਆ ਚੀਜ਼ ਤਾਂ ਉਹ ਨਾਮ ਹੀ ਹੈ ਨਿਰੰਕਾਰ ਦਾ, ਪਰਮੇਸ਼ਰ ਦਾ।
ਜਾਕਾ ਕੀਆ ਸਗਲ ਜਹਾਨ,
ਜਿਸ ਨਿਰੰਕਾਰ ਦਾ ਕੀਤਾ ਹੋਇਆ ਸਾਰਾ ਜਹਾਨ, ਸਾਰਾ ਜਗਤ ਹੈ।
ਸੇਵਕ ਸੇਵਹੇ ਕਰਮ ਚੜਾਓ,
ਜਿਹੜੇ ਸੇਵਕ ਨੇ ਨਾ ਉਹ ਸੇਵਾ ਕਰਦੇ ਨੇ, ਸੇਵਾ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਕੀਰਤਨ ਕਰਨਾ, ਗੁਰੂ ਕੀ ਬਾਣੀ ਦੀ ਵਿਚਾਰ, ਸਹਿਜ ਪਾਠ, ਸੇਵਾ ਕਰਨੀ, ਲੰਗਰ ਵਰਤਾਉਣਾ, ਇਹ ਸਾਰੇ ਸੇਵਕ ਸੇਵਾ। ਕਰਮ ਚੜਾਓ, ਕਰਮ ਮੈਨੇ ਬਖਸ਼ਿਸ਼, ਕਰਮ ਦੇ ਨਾਲ ਉਹਨਾਂ ਦੇ ਵਿਚ ਚੜਾਓ ਮੈਨੇ, ਚੜ੍ਹਦੀ ਕਲਾ ਪੈਦਾ ਹੁੰਦੀ ਹੈ।
ਪਿੰਨੀ ਰਹਿਣ ਜਿੰਨਾ ਮਨ ਚਾਓ,
ਉਹਨਾਂ ਦੇ ਦੀ ਜ਼ਿੰਦਗੀ ਭਿੰਨੀ, ਬਹੁਤ ਹੀ ਰਸ ਭਿੰਨੀ ਹੋ ਜਾਂਦੀ, ਆਨੰਦਮਈ ਹੋ ਜਾਂਦੀ, ਜਿਨ੍ਹਾਂ ਦੇ ਮਨ ਵਿਚ ਚਾਓ ਹੈ ਪਰਮੇਸ਼ਰ ਦੇ ਨਾਮ ਜਪਣ ਦਾ।
ਸਿੱਖੀ ਸਿੱਖਿਆ ਗੁਰ ਵਿਚਾਰ,
ਇਸ ਤਰ੍ਹਾਂ ਸਿੱਖੀ ਦੀ ਸਿੱਖਿਆ ਕਿਹੜੀ ਹੈ, ਗੁਰੂ ਕੀ ਸਿੱਖੀ ਕਿਹੜੀ ਹੈ, ਗੁਰੂ ਦੇ ਹੁਕਮ ਦੀ ਵਿਚਾਰ ਕਰਨੀ, ਗੁਰੂ ਦੇ ਵਿਚਾਰਾਂ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਤੁਰਨਾ, ਸਿੱਖੀ ਦਾ ਮਾਰਗ ਇਹ ਹੈ, ਸਿੱਖੀ ਦਾ ਰਸਤਾ ਇਹ ਹੈ।
ਨਗਰੀ ਕਰਮ ਲਗਾਏ ਪਾਰ,
ਜਦੋਂ ਇਹ ਚੀਜ਼ ਮਿਲਦੀ ਹੈ ਤੇ ਫਿਰ ਨਦਰੀ ਬਖਸ਼ਿਸ਼ ਕਰਕੇ, ਨਦਰ ਕਰਕੇ ਕਰਮ, ਨਦਰੀ ਕਰਮ ਬਖਸ਼ਿਸ਼ ਕਰਕੇ ਗੁਰੂ ਪਾਰ ਲੰਘਾ ਦਿੰਦਾ ਹੈ ਉਸ ਗੁਰਸਿੱਖ ਨੂੰ।
ਚਰਖਾ ਚੱਕੀ ਚੱਕ,
ਇਹਦੇ ਤੋਂ ਬਿਨਾਂ ਜਿੰਨੇ ਲੋਕ ਫੋਕਟ ਕਰਮ ਕਰਦੇ ਨੇ, ਜਿਨ੍ਹਾਂ ਦੇ ਕੋਲ ਸਿਮਰਨ ਨਹੀਂ, ਚੰਗਿਆਈਆਂ ਜਿੰਨੀਆਂ ਮਰਜ਼ੀ ਕਰੀ ਜਾਂਦੇ ਨੇ, ਜਿਨ੍ਹਾਂ ਮਰਜ਼ੀ ਜੋ ਮਰਜ਼ੀ ਉਦਮ ਕਰੀ ਜਾਂਦੇ ਨੇ, ਕੰਮ ਕਰਨਾ ਚੰਗੇ ਕੰਮ ਮਾੜੇ ਨਹੀਂ, ਪਰ ਚੰਗੇ ਕੰਮ ਨੂੰ ਸਿਮਰਨ ਕਹਿਣਾ ਬਹੁਤ ਮਾੜੀ ਗੱਲ ਏ, ਸਿਮਰਨ ਵੱਖਰੀ ਚੀਜ਼ ਹੈ। ਅਵਰ ਕਰਤੂਤ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ, ਇੱਥੇ ਮਹਾਰਾਜ ਹੁਣ ਕਹਿੰਦੇ ਨੇ, ਕੋਲੂ ਵੀ ਫਿਰਦਾ ਤੇ ਚਰਖਾ ਵੀ ਚੱਲਦਾ ਤੇ ਚੱਕੀ ਵੀ ਚੱਲਦੀ ਆਟਾ ਪੀਣ ਵਾਲੀ ਤੇ ਚੱਕ ਘੁਮਿਆਰ ਦਾ ਉਹ ਵੀ ਘੁੰਮਦਾ। ਮਹਾਰਾਜ ਕਹਿੰਦੇ ਜੇ ਹੁਣ ਕੋਹਲੂ ਦੇ ਵਿਚ ਸਰੋਂ ਹੀ ਨਾ ਪਾਓ ਤੇ ਤੇਲ ਕਿੱਥੋਂ ਨਿਕਲਣਾ, ਜੇ ਚਰਖੇ ਦੇ ਉੱਤੇ ਸੂਤਰ ਹੀ ਨਾ ਪਾਓ ਤੇ ਉਹ ਸੂਤਰ ਕਿੱਥੋਂ ਬਣਨਾ, ਚੱਕੀ ਵਿਚ ਕਣਕ ਨਾ ਪਾਓ ਤੇ ਆਟਾ ਕਿੱਥੋਂ ਨਿਕਲਣਾ, ਚੱਕ ਦੇ ਉੱਤੇ ਜੇ ਤੁਸੀਂ ਕੜਾ ਨਹੀਂ ਘੁਮਾਰ ਮਿੱਟੀ ਨਹੀਂ ਲਾਉਂਦਾ ਤੇ ਉਹਦਾ ਘੜਾ ਕਿੱਥੋਂ ਬਣਨਾ। ਇਸ ਤਰ੍ਹਾਂ ਜੇ ਜੀਵਨ ਦੇ ਵਿਚ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਨਹੀਂ, ਬੰਦਗੀ ਨਹੀਂ, ਤੇ ਫਿਰ ਫੋਕਟ ਕਰਮ ਬਾਕੀ ਦੇ ਸਾਰੇ ਕਰੀ ਜਾਂਦੇ ਹੋ। ਪੜ੍ਹੀ ਸੁਣੀ ਅਸੀਂ ਵੀ ਜਾਂਦੇ ਹਾਂ, ਬਹੁਤ ਕੁਝ ਕਰਨੇ ਆ ਤੇ ਹੋਰ ਬੜੇ ਕਰਮ ਕਰਦੇ ਨੇ, ਬਹੁਤ ਤਰ੍ਹਾਂ ਦੇ ਕਰਮ ਕਰਦੇ, ਕਿਸੇ ਲੇਖੇ ਵਿਚ ਨਹੀਂ ਪੈਂਦੇ, ਖਾਲੀ ਹੀ ਘੁੰਮੀ ਜਾਂਦੇ ਹਨ।
ਫਲ ਬਰੋਲੇ ਬਹੁਤ ਅਨੰਤ,
ਫਲ ਮੈਨੇ ਧਰਤੀ ਬਰੋਲੇ ਮੈਨੇ ਉੱਤੇ ਹਵਾ ਦੇ ਨਾਲ ਜਿਹੜੇ ਗੋਲ ਗੋਲ ਜਿਹੇ ਚੱਕਰ ਘੁੰਮਦੇ ਨੇ ਉਹਨਾਂ ਨੂੰ ਥਲ ਬਰੋਲੇ ਵਾ ਬਰੋਲੇ ਕਹਿ ਦਿੰਦੇ ਪੰਜਾਬੀ ਦੇ ਵਿਚ, ਉਹ ਵੀ ਬੜੇ ਘੁੰਮਦੇ ਨੇ, ਕਹਿੰਦੇ ਉਹ ਕੀ ਸਵਾਰਦੇ ਨੇ। ਇਸ ਤਰ੍ਹਾਂ ਕੱਲੇ ਘੁੰਮਦੇ ਰਹਿਣਾ ਤੇ ਗੁਰੂ ਦਾ ਹੁਕਮ ਨਾ ਮੰਨਣਾ, ਬਹੁਤ ਅਨੰਤ, ਇਸ ਤਰ੍ਹਾਂ ਅਨੰਤ, ਬੜੇ ਲੋਕ ਇਸ ਤਰ੍ਹਾਂ ਜੀਵਨ ਦੇ ਵਿਚ ਸਮਾਂ ਬਰਬਾਦ ਕਰੀ ਜਾਂਦੇ ਨੇ, ਨਾਮ ਤੋਂ ਬਿਨਾਂ ਖਾਲੀ ਹੀ ਰਹਿੰਦੇ ਹਨ।
ਲਾਟੂ ਮਧਾਣੀਆਂ ਅਨਗਾਹ,
ਲਾਟੂ ਮਧਾਣੀਆਂ, ਮਧਾਣੀਆਂ ਦੇ ਲਾਟੂ ਜਿਹੜੇ ਨੇ, ਲਾਟੂ ਦਾ ਮਤਲਬ ਕੀ ਏ, ਜਿਹੜਾ ਮਧਾਣੀ ਦੇ ਥੱਲੇ ਫੁੱਲ ਲੱਗਾ ਹੁੰਦਾ ਉਹਨੂੰ ਲਾਟੂ ਕਹਿੰਦੇ ਨੇ। ਅਨਗਾਹ, ਕੋਈ ਅੰਤ ਨਹੀਂ, ਕਿੰਨਾ ਕੁ ਘੁੰਮਦੀ ਹੁਣ ਮਧਾਣੀ ਪਾਈ ਹੋਵੇ ਤੁਸੀਂ ਵੇਖੋ, ਕਦੀ ਇਧਰ ਕਦੀ ਉਧਰ, ਕਦੀ ਪਿੱਛੇ ਕਦੀ ਅੱਗੇ, ਬੈਕ, ਇਸ ਤਰ੍ਹਾਂ ਘੁੰਮਦੀ ਜਾਂਦੀ ਦੁੱਧ। ਮਹਾਰਾਜ ਇੱਥੇ ਕਹਿ ਰਹੇ ਨੇ ਵੀ ਜੇ ਉਸ ਚਾਟੀ ਦੇ ਵਿਚ ਦੁੱਧ ਨਾ ਹੋਵੇ ਤੇ ਮਧਾਣੀ ਨੂੰ ਕੱਲੀ ਨੂੰ ਘੁਮਾਈ ਜਾਓ, ਉਹਦੇ ਵਿਚੋਂ ਨਿਕਲੇਗਾ ਕੀ? ਜੇ ਪ੍ਰੇਮ ਨਹੀਂ ਅੰਦਰ, ਤਾਂ ਹੀ ਮਹਾਰਾਜ ਕਹਿੰਦੇ ਏਕ ਰਤੀ ਬਿਨ ਏਕ ਰਤੀ ਕੇ, ਤਾਂ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਸਾਚ ਕਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਇਸ ਤਰ੍ਹਾਂ ਦੀ ਜੇ ਗੁਰੂ ਕੇ ਸਵਾਰਿਓ ਜੇ ਖਾਲੀਪਣ ਹੈ, ਜੇ ਅੰਦਰ ਸੁਰਤ ਨਹੀਂ ਉਹਦੀ ਸ਼ਾਮਲ, ਤੇ ਕੀ ਪ੍ਰਾਪਤੀ ਹੁੰਦੀ? ਇਸ ਤਰ੍ਹਾਂ ਸਾਰਾ ਕੁਝ ਘੁੰਮੀ ਜਾਂਦਾ ਹੈ।
ਪੌਦੀਆ ਲੈਣ ਨਾ ਸਾਹ,
ਇਸ ਤਰ੍ਹਾਂ ਸਾਧ ਸੰਗਤ ਜੀ ਪੰਖੀ ਜਿਹੜੇ ਨੇ, ਪੰਛੀ ਨੇ, ਉਹ ਪਤਾ ਕਿੰਨੇ ਆਕਾਸ਼ ਵਿਚ ਉੱਡੀ ਜਾਂਦੇ, ਕਦੀ ਇਧਰ ਨੂੰ ਪਾਉਂਦੇ ਨੇ, ਕਦੀ ਉਧਰ ਨੂੰ ਪਾਉਂਦੇ ਨੇ, ਸਾਹ ਨਹੀਂ ਲੈਂਦੇ, ਭਾਵ ਤੁਰਦੇ ਰਹਿੰਦੇ, ਪਹੁੰਚਦੇ ਕਿਤੇ ਨਹੀਂ। ਇਸ ਤਰ੍ਹਾਂ ਉਹ ਧਾਰਮਿਕ ਬੰਦਾ ਕਿਤੇ ਵੀ ਨਹੀਂ ਪਹੁੰਚਦਾ ਜਿਹੜੇ ਕੇਵਲ ਸਿਰਫ ਬਾਹਰਲੇ ਸਮਾਜਿਕ ਕੰਮਾਂ ਦੇ ਵਿਚ ਫਸਿਆ ਰਹਿੰਦਾ ਸਿਮਰਨ ਤੋਂ
ਬਿਨਾਂ।
ਮੈਨੇ ਸੂਲ, ਸੂਲ ਦੇ ਉੱਤੇ ਅੱਕ, ਤੁਸੀਂ ਵੇਖਿਆ ਹੋਣਾ ਅੱਕ ਦਾ ਇਕ ਫੁੱਲ ਹੁੰਦਾ ਜਾਮਨੂ ਜਿਹਾ ਰੰਗ ਦਾ, ਉਹਨੂੰ ਕਈ ਵਾਰੀ ਬੱਚੇ ਤੋੜ ਕੇ ਸੂਲ ਦੇ ਉੱਤੇ ਚੜਾ ਲੈਂਦੇ ਨੇ ਤੇ ਕਣਕ ਦੀ ਨਾਲੀ ਦੇ ਨਾਲ ਫੂਕ ਮਾਰਦੇ ਨੇ। ਜਦੋਂ ਫੂਕ ਮਾਰਦੇ ਨੇ ਤੇ ਉਹ ਬੜਾ ਘੁੰਮਦਾ, ਉਹਨੂੰ ਮਹਾਰਾਜ ਕਹਿੰਦੇ ਸੂਬੈ ਚਾੜ ਭੁਆਈਆ ਜੰਤ, ਉਹਦੇ ਉੱਤੇ ਸੂਲੀ ਦੇ ਉੱਤੇ ਵੀ ਜੰਤ ਜਿਹੜਾ ਉਹਨੂੰ ਭੁਆ ਦਿੰਦੇ, ਉਹਦਾ ਕੀ ਅਰਥ? ਉਹ ਬੱਚਿਆਂ ਦੀ ਖੇਡ ਏ। ਇਸ ਤਰ੍ਹਾਂ ਬੱਚਿਆਂ ਦੀਆਂ ਖੇਡਾਂ ਕੇਵਲ ਸੰਸਾਰ ਦੇ ਕਰਮ ਕਰੀ ਜਾਂਦੇ ਨੇ, ਲੋਕ ਸਿਮਰਨ ਤੋਂ ਖਾਲੀ ਹਨ।
ਨਾਨਕ ਪੌਦਿਆਂ ਗਣਤ ਨਾ ਅੰਤ,
ਇਸ ਤਰ੍ਹਾਂ ਪੌਂਦਿਆਂ ਹੋਇਆ ਗੰਤ ਤੇ ਕੋਈ ਅੰਤ ਨਹੀਂ, ਕਿੰਨੇ ਲੋਕ ਭੌ ਰਹੇ ਨੇ ਨਾਮ ਤੋਂ ਬਿਨਾ।
ਬੰਧਨ ਬੰਦ ਪਵਾਏ ਸੋਏ,
ਇਸ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ ਹੈ ਔਰ ਸਾਧ ਸੰਗਤ ਜੀ ਇਹ ਸਾਰੇ ਬੰਧਨ ਵਿਚ ਪੈ ਕੇ ਭਵਾਏ ਸੋਏ ਉਸੇ ਤਰ੍ਹਾਂ ਭਮੀ ਜਾਂਦੇ ਹਨ।
ਪਇਐ ਕਿਰਤ ਨਚੈ ਸਭ ਕੋਏ,
ਫਿਰ ਹੋਰ ਇਕ ਗੱਲ ਵਰਤਦੀ ਏ ਵੀ ਇਹ ਕਿਰਤ ਬਣ ਜਾਂਦੀ ਏ। ਕਿਰਤ ਦਾ ਮਤਲਬ ਹੁੰਦਾ ਸੁਭਾਅ ਬਣ ਜਾਣਾ। ਇਕ ਵਾਰੀ ਤੁਸੀਂ ਇਕ ਕੰਮ ਨੂੰ ਕਰ ਲੋ, ਦੂਜੇ ਦਿਨ ਕਰਨ ਨੂੰ ਮਨ ਕਰੇਗਾ, ਫਿਰ ਤਿੰਨ ਚਾਰ ਪੰਜ ਬਸ ਸਾਲ ਕੁ ਕਰ ਲਿਆ ਤੇ ਉਹਨੇ ਅੰਦਰ ਨੂੰ ਪਕੜ ਲੈਣਾ, ਉਹ ਸੁਭਾਅ ਬਣ ਜਾਣਾ। ਇਸ ਤਰ੍ਹਾਂ ਕਿਰਤ ਦੇ ਵਿਚ ਸੁਭਾਅ ਦੇ ਵਿਚ ਫਸ ਕੇ ਸਾਰੇ ਨੱਚੀ ਜਾਂਦੇ ਨੇ, ਉਧਰ ਨੂੰ ਹੀ ਤੁਰੀ ਜਾਂਦੇ ਹਨ।
ਨੱਚ ਨੱਚ ਹੱਸੇ ਚੱਲੇ ਸੇ ਰੋਏ,
ਮਹਾਰਾਜ ਕਹਿੰਦੇ ਨੇ ਨੱਚ ਨੱਚ ਹੱਸੈ। ਕਈ ਲੋਕ ਨੱਚਦੇ ਨੇ ਬੜੇ ਤੇ ਹੱਸਦੇ ਨੇ ਬੜੇ, ਨੱਚ ਟੱਪ ਕਰਦੇ ਨੇ, ਡਾਂਸ ਕਰਦੇ ਨੇ, ਤੇ ਹੁਣ ਸਾਡੇ ਵਿਚ ਵੀ ਕਹਿਣ ਲੱਗ ਪਏ, ਕਹਿੰਦੇ ਇਹ ਤਾਂ ਸਭਿਆਚਾਰ ਏ, ਸਾਡਾ ਸਭਿਆਚਾਰ ਨੱਚਣਾ, ਭੰਗੜਾ ਪਾਉਣਾ ਸਾਡਾ ਸਭਿਆਚਾਰ ਹੈ। ਨੱਚ ਨੱਚ ਹੱਸੈ ਚੱਲੈ ਸੇ ਰੋਏ, ਪਰ ਉਨ੍ਹਾਂ ਨੂੰ ਗੁਰਬਾਣੀ ਕਹਿ ਰਹੀ ਵੀ ਜਿਹੜੇ ਨੱਚਦੇ ਟੱਪਦੇ ਬਹੁਤੇ ਖੁਸ਼ ਹੋ ਕੇ ਨੇ ਸ਼ਰਾਬਾਂ ਪੀ ਕੇ, ਚੱਲੈ ਸੇ ਰੋਏ, ਅਖੀਰ ਨੂੰ ਉਨ੍ਹਾਂ ਨੂੰ ਰੋਂਦਿਆਂ ਨੂੰ ਇੱਥੋਂ ਜਾਣਾ ਪੈਂਦਾ ਧਰਤੀ ਦਾ। ਹੁਣ ਇਹ ਤੁਕ ਤਾਂ ਪੜ੍ਹਦੇ ਨਹੀਂ ਜਿਨ੍ਹਾਂ ਨੇ ਨੱਚਣਾ ਹੁੰਦਾ, ਕਿਉਂ? ਕਿਉਂਕਿ ਇੱਥੋਂ ਤੱਕ ਯਤਨ ਹੋ ਰਹੇ ਨੇ ਵਿਦੇਸ਼ਾਂ ਦੇ ਵਿਚ ਵੀ ਗੁਰਦੁਆਰਿਆਂ ਦੇ ਵਿਚ ਭੰਗੜੇ ਸਿਖਾਉਣ ਵਾਸਤੇ ਟੀਚਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਇਨ੍ਹਾਂ ਦੀ ਅਣਖ ਜਿਹੜੀ ਮਾੜੀ ਮੋਟੀ ਗੈਰਤ ਬਚੀ ਹੈ ਨਾ ਉਹਦਾ ਭੋਗ ਪੈ ਜਾ ਬਿਲਕੁਲ ਕਿਸੇ ਪਾਸੇ ਜੋਗੇ ਰਹਿਣ ਨਾ ਪਹਿਲਾਂ ਤੇ ਇਨ੍ਹਾਂ ਦਾ ਲੰਗਰ ਖਤਮ ਕਰੋ ਪੰਗਤ ਖਤਮ ਕਰੋ ਇਨ੍ਹਾਂ ਦਾ ਇਨ੍ਹਾਂ ਦੇ ਗੁਰੂ ਅਸਥਾਨਾਂ ਦੀ ਭਾਵਨਾ ਖਤਮ ਕਰੋ ਸਰੋਵਰਾਂ ਦੀ ਭੋਰਿਆਂ ਦੀ ਭਾਵਨਾ ਖਤਮ ਕਰੋ ਪਹਿਲਾਂ ਤੇ ਉਧਰੋਂ ਭਾਵਨਾ ਖਤਮ ਹੋਵੇ ਫਿਰ ਸਿਮਰਨ ਦੇ ਉੱਤੇ ਕਟਾਕਸ਼ਿਆ ਕਰਕੇ ਤੇ ਫਿਰ ਸਿਮਰਨ ਬੰਦ ਕਰਾਓ ਫਿਰ ਨਿਤਨੇਮ ਬਾਣੀ ਪੜਨ ਦੀ ਤੇ ਕੋਈ ਲੋੜ ਨਹੀਂ ਜੀ ਇੱਕ ਵਾਰੀ ਪਤਾ ਲੱਗ ਗਿਆ ਕੰਮ ਠੀਕ ਕਰੋ ਇਹ ਸਿਮਰਨ ਹੁੰਦਾ ਸਾਰਾ ਕੁਝ ਛਡਾ ਦਿੱਤਾ ਫਿਰ ਜਿਹੜੀ ਮਾੜੀ ਮੋਟੀ ਅਣਖ ਬਚੀ ਸੀ ਉਹ ਵੀ ਬਈ ਮੇਜ਼ਾਂ ਦੇ ਉੱਤੋਂ ਚੁੱਕ ਚੁੱਕ ਕੇ ਖਾਓ ਤੇ ਜੂਠ ਖਾਓ ਤੇ ਅੰਦਰ ਦੀ ਅਣਖ ਖਤਮ ਕਰੋ ਇਸ ਤਰ੍ਹਾਂ ਦੀ ਹੁਣ ਕਹਿਣਗੇ ਜੀ ਜਿਹੜੇ ਅੰਗਰੇਜ਼ ਖਾਈ ਜਾਂਦੇ ਨੇ ਉਨ੍ਹਾਂ ਦੇ ਵਿਚ ਅਣਖ ਹੈ ਉਹ ਵੀ ਤਾਂ ਅਣਖ ਰੱਖਦੇ ਨੇ ਉਹ ਜੂਠਾ ਮਿੱਠਾ ਖਾਈ ਜਾਂਦੇ ਨੇ ਯਾਦ ਰੱਖੋ ਅਮਰੀਕਾ ਨੇ ਜਦੋਂ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਉਨ੍ਹਾਂ ਨੇ ਸਾਰਾ ਜ਼ੋਰ ਲਾ ਲਿਆ ਪਰ ਤਾਲਿਬਾਨ ਉਨ੍ਹਾਂ ਤੋਂ ਕਾਬੂ ਨਹੀਂ ਆਏ ਫਿਰ ਉਨ੍ਹਾਂ ਨੇ ਸਰਚ ਕਰਾਈਏ ਖੋਜ ਕਰਾਈਏ ਵੀ ਇਹ ਜਿਹੜੇ ਤਾਲਿਬਾਨ ਅਫਗਾਨੀ ਨੇ ਅੱਜ ਤੱਕ ਇਤਿਹਾਸ ਵਿਚ ਇਨ੍ਹਾਂ ਨੂੰ ਕਿਸੇ ਨੱਥ ਪਾਈ ਏ ਕਿ ਨਹੀਂ ਪਾਈ ਤਾਂ ਉਨ੍ਹਾਂ ਨੇ ਜਦੋਂ ਸਾਰਾ ਪਿਛਲਾ ਇਤਿਹਾਸ ਫੋਲਿਆ ਹਜ਼ਾਰਾਂ ਸਾਲਾਂ ਦਾ ਉਹਦੇ ਵਿਚ ਕੋਈ ਨਹੀਂ ਦਿਸਦਾ ਜਿਹੜਾ ਇਨ੍ਹਾਂ ਨੂੰ ਨੱਥ ਪਾਉਂਦਾ ਦਿਸੇ ਕੌਣ ਦਿਸਦਾ ਇਕ ਹਰੀ ਸਿੰਘ ਨਲਵਾ ਆਉਂਦਾ ਉਹਦੇ ਵਿਚ ਇਕ ਗੁਰੂ ਕੇ ਸਿੱਖ ਆਉਂਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਰਹਿਤ ਬਹਿਤ ਰੱਖਦੇ ਨੇ ਬਾਣੀ ਪੜਦੇ ਨੇ ਉਨ੍ਹਾਂ ਨੇ ਇਨ੍ਹਾਂ ਦੀ ਹਿੱਕ ਤੇ ਜਾ ਕੇ ਜਮਰੌਦ ਦੇ ਉੱਤੇ ਝੰਡਾ ਗੱਡਿਆ ਉਨ੍ਹਾਂ ਨੇ ਨੱਥ ਪਾਈ ਏ ਇਸ ਕਰਕੇ ਇਹਦੇ ਵਿਚ ਸ਼ਕਤੀ ਹੈ ਪੰਗਤ ਦੇ ਵਿਚ ਸੁੱਚ ਦੇ ਵਿਚ ਇਹ ਬ੍ਰਾਹਮਣਵਾਦ ਨਹੀਂ ਸਾਡੇ ਵਾਲੇ ਹੁਣ ਕਹਿੰਦੇ ਬ੍ਰਾਹਮਣਵਾਦ ਹੋ ਗਿਆ ਇਹਦੇ ਵਿਚ ਇਕ ਸ਼ਕਤੀ ਹੈ ਤਾਕਤ ਹੈ ਉਹਨੂੰ ਮਿਟਾਉਣ ਵਾਸਤੇ ਪੰਗਤ ਨੂੰ ਖਤਮ ਕੀਤਾ ਜਾ ਰਿਹਾ ਤੇ ਜਿਹੜਾ ਮਾੜੀ ਮੋਟੀ ਹੋਰ ਬਚੀ ਕਹਿੰਦੇ ਨੇ ਇਕ ਦੋ ਗੁਰਦੁਆਰਿਆਂ ਵਿਚ ਵਿਦੇਸ਼ ਵਿਚ ਮੈਂ ਸੁਣਿਆ ਕਹਿੰਦੇ ਪ੍ਰਬੰਧਕ ਯਤਨ ਕਰਦੇ ਸੀ ਪਰ ਸਿੰਘਾਂ ਨੇ ਰੋਕ ਦਿੱਤਾ ਹੈ ਕਾਹਦਾ ਕਹਿੰਦੇ ਭੰਗੜਾ ਸਿਖਾਉਣ ਵਾਲੀ ਇਕ ਟੀਚਰ ਰੱਖ ਦਈਏ ਵੀ ਜਿਹੜਾ ਐਤਵਾਰ ਖਾਲੀ ਹੁੰਦਾ ਬਾਕੀ ਤੇ ਰਹਿਣਾ ਉਨ੍ਹਾਂ ਦੇ ਸਕੂਲਾਂ ਵਿਚ ਹੀ ਅੰਗਰੇਜ਼ਾਂ ਦੇ ਤੇ ਜਿਹੜਾ ਇਕ ਦਿਨ ਗੁਰਮਤ ਪੜਨ ਵਾਲਾ ਦਿਨ ਹੈ ਵੀ ਕੋਈ ਗੁਰਬਾਣੀ ਦੀ ਸੰਥਿਆ ਕਰ ਲਈਏ ਉਹ ਦਿਨ ਵੀ ਕਹਿੰਦੇ ਭੰਗੜਾ ਹੀ ਸਿਖਾ ਦਿਓ ਫਿਰ ਇਕੱਠੇ ਨੱਚਣਗੇ ਸਾਰੇ ਤੇ ਫਿਰ ਸਾਰਾ ਕੁਝ ਹੀ ਹੋਏਗਾ ਤੇ ਫਿਰ ਆਨੰਦ ਮਾਣਿਓ ਫਿਰ ਕਹਿ ਦਿਓ ਵੀ ਆਹ ਕਿਉਂ ਹੁੰਦਾ ਹੈ ਤਾਂ ਇਸ ਤਰ੍ਹਾਂ ਦੁਨੀਆਂ ਗਰਕ ਹੁੰਦੀ ਜਾ ਰਹੀ ਹੈ ਤੇ ਸਾਡੀ ਵੀ ਮੱਤ ਮਾਰੀ ਗਈ ਸਾਰਿਆਂ ਦੀ ਤਾਂ ਇਸੇ ਤਰ੍ਹਾਂ ਨੱਚ ਨੱਚ ਹੱਸੈ ਚੱਲੈ ਸੇ ਰੋਏ ਨੱਚਣ ਵਾਲੇ ਅਖੀਰ ਨੂੰ ਰੋਂਦੇ ਹਨ ਤੇ ਕਈ ਇਹ ਤੁਕ ਪੜ ਦਿੰਦੇ ਨੇ ਨੱਚਣ ਕੁੱਦਣ ਮਨ ਕਾ ਚਾਓ ਗੁਰਬਾਣੀ ਵਿਚ ਲਿਖਿਆ ਹੋਇਆ ਨੱਚ ਲੋ ਕੁੱਦ ਲੋ ਇਹ ਤੇ ਮਨ ਦਾ ਚਾਓ ਹੈ ਜੋ ਮਰਜ਼ੀ ਕਰ ਲੋ ਉਹ ਭਾਈ ਸਾਰਾ ਸ਼ਬਦ ਤੇ ਪੜੋ ਸਾਰਾ ਸਲੋਕ ਤੇ ਪੜ ਲੋ ਉੱਪਰ ਵਾਲਾ ਵੀ ਪੜੋ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨਾ ਉਹ ਉਡਾਣ ਭਰ ਸਕਦੇ ਨੇ ਭਾਵ ਨਾ ਉਨ੍ਹਾਂ ਦੀ ਜ਼ਿੰਦਗੀ ਵਿਚ ਉਚਾਈ ਆਉਂਦੀ ਏ ਤੇ ਨਾ ਉਹ ਜ਼ਿੰਦਗੀ ਦੇ ਵਿਚ ਕੋਈ ਸਿੱਧ ਬਣ ਸਕਦੇ ਨੇ ਕਾਮਯਾਬ ਹੋ ਸਕਦੇ ਨੇ ਜਿਹੜੇ ਨੱਚਦੇ ਟੱਪਦੇ ਨੇ ਇਹ ਸਾਰਾ ਜੇ ਕੋਈ ਤੁਕ ਪੜਨੀ ਹੁੰਦੀ ਏ ਤੇ ਸਾਰੀ ਪੜਿਆ ਕਰੋ ਸਾਰਾ ਸ਼ਬਦ ਇਹ ਨੀ ਵੀ ਨੱਚਣ ਕੁੱਦਣ ਮਨ ਕਾ ਚਾਓ ਕਹਿੰਦੇ ਚਾਓ ਏ ਜੀ ਪੂਰਾ ਕਰ ਲੋ ਨੱਚ ਟੱਪ ਲੋ ਕੋਈ ਫਰਕ ਨੀ ਪੈਂਦਾ ਇਸ ਤਰ੍ਹਾਂ ਮਹਾਰਾਜ ਗਰੀਬ ਨਵਾਜ ਜੀ ਫਰਮਾਉਂਦੇ ਹਨ
ਉੱਡ ਨਾ ਜਾਹੀ ਸਿੱਧ ਨਾ ਹੋਏ
ਇਸ ਤਰ੍ਹਾਂ ਨੱਚਣ ਟੱਪਣ ਵਾਲੇ ਕਦੀ ਜੀਵਨ ਦੇ ਵਿਚ ਇਖਲਾਕੀ ਤੌਰ ਤੇ ਸਮਾਜਿਕ ਤੌਰ ਤੇ ਅਧਿਆਤਮਕ ਤੌਰ ਤੇ ਸਫਲ ਨਹੀਂ ਹੁੰਦੇ ਤੇ ਨਾ ਉਚਾਈਆਂ ਨੂੰ ਛੂੰਦੇ ਹਨ
ਨੱਚਣ ਕੁੱਦਣ ਮਨ ਕਾ ਚਾਓ
ਇਹ ਨੱਚਣਾ ਕੁੱਦਣਾ ਤੇ ਮਨ ਦੀ ਹੀ ਇਕ ਹੁੱਜਤ ਹੈ ਇਹਦਾ ਮਤਲਬ ਇਹ ਹੈ ਨੱਚਣ ਕੁੱਦਣ ਮਨ ਦਾ ਕੰਮ ਏ ਤੇ ਮਨ ਦਾ ਭਰੋਸਾ ਕੀ ਏ ਮਨ ਜਿਹੜਾ ਬੰਦਾ ਮਨ ਦੇ ਆਖੇ ਲੱਗਦਾ ਉਹ ਤੇ ਗਰਕ ਕਰ ਦਿੰਦਾ ਮਨ ਤੇ ਨੂੰ ਤੇ ਮਨ ਦੇ ਆਖੇ ਲੱਗ ਕੇ ਨੱਚਣ ਕੁੱਦਣ ਮਨ ਦੀ ਹੀ ਖੇਡ ਹੈ ਸਾਰੀ ਇਹ ਧਰਮ ਦੀ ਖੇਡ ਇਹ ਇਨਸਾਨੀਅਤ ਦੀ ਖੇਡ ਨਹੀਂ ਹੈ
ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ
ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਘਰ ਦੇ ਵਿਚ ਤੇ ਜਿਨ੍ਹਾਂ ਦੇ ਮਨ ਦੇ ਵਿਚ ਭਾਓ ਹੈ ਭਾਓ ਦੇ ਅਰਥ ਮਰਿਆਦਾ ਵਿਚ ਤੁਰਨਾ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਮਨ ਵਿਚ ਗੁਰੂ ਦਾ ਡਰ ਹੈ ਵੀ ਇਸ ਤਰ੍ਹਾਂ ਜਿਉਣਾ ਇਹਦੇ ਵਿਚ ਇਹ ਨਹੀਂ ਵੀ ਕੋਈ ਤਿਆਗ ਹੋ ਗਿਆ ਤੇ ਕੋਈ ਛੁੱਟ ਗਿਆ ਵੀ ਨੱਚਣ ਵਾਲੇ ਜੀ ਬੜੇ ਖਿੜੇ ਹੋਏ ਨੇ ਆ ਜਿਹੜੇ ਨੱਚਦੇ ਨੇ ਤੁਸੀਂ ਵੇਖ ਲਿਆ ਕਰੋ ਇਨ੍ਹਾਂ ਦੇ ਚਿਹਰਿਆਂ ਨੂੰ ਵੀ ਗੁਲਾਬ ਦੇ ਫੁੱਲ ਲੱਗੇ ਹੋਏ ਨੇ ਕੋਈ ਤੇ ਜਿਹੜੇ ਆਰਾਮ ਨਾਲ ਟਿੱਕ ਕੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਪੜ੍ਹਦੇ ਨੇ ਉਨ੍ਹਾਂ ਨੂੰ ਦੇਖ ਲਓ ਬਰਾਬਰ ਬਿਠਾ ਕੇ ਦੇਖ ਲਓ ਉਨ੍ਹਾਂ ਵਿਚ ਕੀ ਕਮੀ ਏ ਸ਼ਕਤੀ ਵਿਚ ਕਮੀ ਏ ਜਾਂ ਮਨ ਦੀ ਖੁਸ਼ੀ ਵਿਚ ਕਮੀ ਹੈ ਨਹੀਂ ਜਿਨ੍ਹਾਂ ਵਿਚ ਗੁਰੂ ਦਾ ਭੈ ਹੈ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਭਾਉ ਮੈਨੇ ਪਿਆਰ ਪਿਆਰ ਵੀ ਤਾਂ ਹੁੰਦਾ ਜੇ ਗੁਰੂ ਦਾ ਭੈ ਅੰਦਰ ਹੋਵੇ ਤਾਂ
ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ।
ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਹੈ ਪਰਮੇਸ਼ਰ ਜੀ ਆਪ ਜੀ ਦਾ ਨਾਮ ਨਿਰੰਕਾਰ ਆਕਾਰ ਰਹਿਤ ਹੈ ਬਹੁਤ ਮਿੱਠਾ ਹੈ ਜੇ ਓਹਨੂੰ ਲਈਏ ਭਾਵ ਜਪੀਏ ਤੇ ਨਰਕ ਦੁਖਾਂ ਵਿਚ ਨਹੀਂ ਜਾਈਦਾ।
ਜਿਉਂ ਪਿੰਡ ਸਭ ਤਿਸ ਦਾ ਦੇਖਾ ਜੈ ਆਖ ਗਵਾਈਏ।
ਜੀਵਨ ਜਿੰਦ ਤੇ ਸਰੀਰ ਸਭ ਉਸ ਦਾ ਦਿੱਤਾ ਹੋਇਆ ਤੇ ਇਹਨੂੰ ਸਰੀਰ ਨੂੰ ਪਾਲਣ ਵਾਸਤੇ ਕਿੰਨਾ ਕੁਝ ਖਾਣ ਲਈ ਦਿੰਦਾ ਹੈ ਇਹ ਤੇ ਆਖ ਕੇ ਗਵਾਉਣਾ ਐਵੇਂ ਭਾਵ ਹਿਸਾਬ ਨਹੀਂ ਕਿੰਨੀਆਂ ਚੀਜ਼ਾਂ ਸਾਨੂੰ ਦਿੰਦਾ ਪਰਮੇਸ਼ਰ।
ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੋ ਨੀਚ ਸਦਾਈਏ।
ਭਾਈ ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਚੰਗੇ ਕੰਮ ਕਰਕੇ ਨੀਚ ਸਦਾਇਆ ਕਰ ਵੀ ਮੈਂ ਕੁਝ ਨਹੀਂ ਕੀਤਾ ਨਿਮਰਤਾ ਧਾਰਨ ਕਰ ਲੈ।
ਜੇ ਜਰਵਾਣਾ ਪਰਹਰੈ ਜਰਵੇਸ਼ ਕਰੇਦੀ ਆਈਏ।
ਜੇ ਕੋਈ ਬੰਦਾ ਜ਼ੋਰ ਲਾਏ ਵੀ ਜਰਵਾਣਾ ਪਰਹਰੈ ਜਰਵਾਣਾ ਪਰਹਰੈ ਜਰਵੇਸ਼ ਕਰੇਦੀ ਆਈ ਜਰ ਮੈਨੇ ਬੁਢੇਪਾ ਕਮਜ਼ੋਰੀ। ਜੇ ਕੋਈ ਬੰਦਾ ਜਰਵਾਣਾ ਜ਼ੋਰ ਦੇ ਨਾਲ ਬੁਢੇਪੇ ਨੂੰ ਰੋਕਣਾ ਚਾਹੇ ਬਈਆ ਡੱਬੀ ਡੁੱਬੀ ਜੀ ਕਲਫ ਦੀ ਲੈ ਆਵੇ ਹੋਰ ਕੋਈ ਪਾਲਿਸ਼ ਪੁਲਿਸ਼ ਕਰੀ ਜਾਏ। ਜੇ ਜਰਵਾਣਾ ਪਰਹਰ ਹੈ ਪਰਾਂ ਕਰੇ ਬੁਢੇਪੇ ਨੂੰ ਬਈ ਨਹੀਂ ਆਉਣ ਦੇਣਾ ਨਹੀਂ ਆਉਣ ਦੇਣਾ ਜਰ ਵੇਸ਼ ਕਰੇਂਦੀ ਆਈ ਹੈ ਤੇ ਬੁਢੇਪੇ ਨੇ ਤੇ ਧੱਕੇ ਨਾਲ ਆ ਜਾਣਾ ਕੱਲੇ ਕਾਲੇ ਵਾਲਾਂ ਨਾਲ ਬੰਦਾ ਜਵਾਨ ਥੋੜੀ ਰਹਿੰਦਾ ਸਰੀਰ ਨੇ ਦੱਸ ਦੇਣਾ। ਇਕ ਸੱਜਣ ਮੈਨੂੰ ਮਿਲੇ ਤੇ ਮੈਨੂੰ ਕਹਿੰਦੇ ਵੀ ਤੂੰ ਜਾਣਨਾ ਮੇਰੀ ਉਮਰ ਕਿੰਨੀ ਮੈਂ ਕਿਹਾ ਜੀ ਹੋ ਗਏ 25-30 ਸਾਲਾਂ ਦੇ ਕਹਿੰਦੇ ਨਹੀਂ ਮੈਂ ਕਿਹਾ ਜੀ ਵੇਖਣ ਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਚੰਗੀ ਜੀ ਦਾੜੀ ਬੰਨੀ ਹੋਈ ਵਧੀਆ ਕਹਿੰਦੇ ਮੇਰੇ ਪਿਛਲੇ ਪਾਸੇ ਹੋ ਕੇ ਵੇਖ ਮੈਂ ਪਿੱਛੋਂ ਦੀ ਵੇਖਿਆ ਪਿੱਛੋਂ ਵੇਖਿਆ ਤੇ ਸਾਧ ਸੰਗਤ ਜਿਹੜੀ ਗਿੱਚੀ ਸੀ ਨਾ ਧੌਣ ਸੀ ਜਿਹੜੀ ਉਹ ਹੁਣ ਸਿਰ ਨੂੰ ਥੋੜਾ ਬੰਦਾ ਮੂੰਹ ਨੂੰ ਮਸਾ ਲਾਉਂਦਾ ਇੰਨੀ ਤੇ ਵਾਰੇ ਨੀ ਖਾਂਦੀ ਹੁਣ ਕਿੱਥੋਂ ਲਾਏ ਲਿਆ ਕੇ ਉਹ ਸਾਰੇ ਚਿੱਟੇ ਮੈਂ ਕਿਹਾ ਵੀ ਇਹ ਤੇ ਬੜੀ ਹੈਰਾਨੀ ਦੀ ਗੱਲ ਬੰਦਾ ਇੱਕ ਤੇ ਦਾੜੀ ਬਿਲਕੁਲ ਕਾਲੀ ਤੇ ਇੱਥੋਂ ਧੌਣ ਦੇ ਵਾਲ ਕੇਸ ਹੁੰਦੇ ਜਿਹੜੇ ਸਿਰ ਦੇ ਥੋੜੇ ਜਿਹੇ ਦਿਸਦੇ ਹੀ ਨੇ ਇਹ ਸਾਰੇ ਚਿੱਟੇ ਨੇ ਕਹਿੰਦੇ ਅੱਗੋਂ ਮੈਂ 25 ਸਾਲਾਂ ਦਾ ਤੇ ਪਿੱਛੋਂ 75 ਸਾਲ ਦਾ ਇਹ ਮੇਰੀ ਉਮਰ ਹੈ ਇਸ ਹਿਸਾਬ ਨਾਲ ਚੱਲਦਾ ਕੰਮ ਇਸ ਲਈ ਜਿਹੜੇ ਅੱਗੋਂ ਮਿਲਦੇ ਨੇ ਉਹਨਾਂ ਨਾਲ 25 ਸਾਲਾਂ ਵਾਲੇ ਵਾਂਗੂ ਮਿਲੀਦਾ ਤੇ ਜਿਹੜੇ ਪਿੱਛੋਂ ਵੇਖ ਲੈਂਦੇ ਕਹਿੰਦੇ ਬੁੱਢਾ ਜਾ ਰਿਹਾ ਇਸ ਕਰਕੇ ਕਹਿੰਦੇ ਜੇ ਜਰਵਾਣਾ ਪਰਹਰ ਹੈ ਜੇ ਕੋਈ ਜ਼ੋਰ ਲਾ ਕੇ ਜਰਵਾਣਾ ਬਣ ਕੇ ਬੁਢੇਪੇ ਨੂੰ ਪਰਾ ਕਰਨਾ ਚਾਹੇ ਵੀ ਨਾ ਆਵੇ ਜਰ ਵੇਸ਼ ਕਰੇਂਦੀ ਆਈ ਹੈ ਅਖੀਰ ਨੂੰ ਗੋਡੇ ਤਾਂ ਦੁਖਣ ਲੱਗ ਹੀ ਪੈਂਦੇ ਨੇ ਉਠਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਸਮਾਂ ਲੰਘਦਾ ਜਾ ਰਿਹਾ ਹੈ
ਉਹ ਰਹੇ ਨਾ ਭਰੀਏ ਪਾਈਏ
ਕੋਈ ਨਹੀਂ ਰਹਿ ਸਕਦਾ ਜਦੋਂ ਪਾਈ ਭਰੀ ਜਾਂਦੀ ਹੈ ਪਾਈ ਮੈਨੇ ਛਾਬਾ ਜਿਹੜਾ ਕੋ ਰਹੇ ਨਾ ਭਰੀਏ ਪਾਈਆ ਪਹਿਲਾਂ ਜਿਹੜਾ ਤੋਲ ਹੁੰਦਾ ਸੀ ਨਾ ਛਾਬਿਆਂ ਵਾਲਾ ਹੁੰਦਾ ਸੀ ਉਹਨੂੰ ਪਾਈ ਕਹਿੰਦੇ ਨੇ ਉਹਦੇ ਵਿੱਚ ਉਹ ਦਾਣੇ ਤੋਲਦੇ ਸੀ ਤੇ ਇਸ ਤਰ੍ਹਾਂ ਦਾਣਾ ਵਿੱਚੋਂ ਦੀ ਕਣਕ ਦੇ ਵਿੱਚ ਭਰ ਕੇ ਬੋਲਦੇ ਤੇ ਪਹਿਲਾਂ ਤੋਲ ਲੈਂਦੇ ਸੀ ਉਹਨੂੰ ਚੰਗੀ ਤਰ੍ਹਾਂ ਜਦੋਂ ਤੋਲਦੇ ਸੀ ਜਦੋਂ ਪੂਰਾ ਹੋ ਗਿਆ ਤੇ ਇਕਦਮ ਉਹ ਦੂਜੇ ਪਾਸੇ ਬੋਰੀ ਵਿੱਚ ਸੁੱਟ ਦਿੰਦੇ ਦਾਣਾ ਇੱਕ ਵੀ ਨਹੀਂ ਸੀ ਬਚਦਾ ਸਾਰਾ ਤੇ ਉਹ ਉਦੋਂ ਛਾਬਾ ਖਾਲੀ ਹੁੰਦਾ ਸੀ ਜਦੋਂ ਦਾਣੇ ਪੂਰੇ ਹੋ ਜਾਂਦੇ ਉਹਦੇ ਵਿੱਚ ਮੰਨ ਲਓ 5 ਕਿਲੋ ਤੋਲਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਸਵਾਸਾਂ ਦੇ ਦਾਣੇ ਨੇ ਜਦੋਂ ਪੂਰੇ ਹੋ ਗਏ ਨਾ ਸਰੀਰ ਦੇ ਤੇ ਛਾਬਾ ਇੱਕੋ ਦਮ ਸਿੱਟ ਦੇਣਾ ਪਤਾ ਨਹੀਂ ਲੱਗਣਾ ਕਿੱਧਰ ਗਿਆ ਬੰਦਾ ਇਸ ਤਰ੍ਹਾਂ ਇਸ ਕਰਕੇ ਜੀਵਨ ਨੂੰ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਸਿਮਰਨ ਨਾਲ ਸਫਲ ਕਰਨਾ ਚਾਹੀਦਾ।
ਸ਼ਲੋਕ ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਜੀ ਸ਼ਲੋਕ ਵਿਚ ਫਰਮਾਉਂਦੇ ਹਨ
ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ
ਗਰੀਬ ਨਵਾਜ ਜੀ ਇਸ ਸ਼ਬਦ ਦੇ ਵਿਚ ਸ਼ਲੋਕ ਦੇ ਵਿਚ ਸਾਰੀ ਤਰ੍ਹਾਂ ਦੇ ਧਾਰਮਿਕ ਲੋਕਾਂ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਨ੍ਹਾਂ ਦਾ ਜ਼ਿਕਰ ਕਰਦੇ ਨੇ ਮੁਸਲਮਾਨਾਂ ਦਾ ਖਿਆਲ ਕੀ ਹੈ ਹਿੰਦੂਆਂ ਦਾ ਖਿਆਲ ਕੀ ਹੈ ਜੋਗੀ ਕੀ ਸੋਚਦੇ ਨੇ ਕਿਵੇਂ ਕਰਦੇ ਨੇ ਤੇ ਸਾਡਾ ਕੀ ਹੈ ਇਹ ਤਿੰਨੇ ਚਾਰੇ ਗੱਲਾਂ ਕਹੀਆਂ ਨੇ ਕਹਿੰਦੇ ਮੁਸਲਮਾਨਾਂ ਦਾ ਇਹ ਖਿਆਲ ਹੈ ਵੀ ਸਿਫਤ ਸ਼ਰੀਅਤ ਮੈਨੇ ਸ਼ਰ੍ਹਾਂ ਦੇ ਵਿਚ ਰਹਿਣਾ ਮਰਿਆਦਾ ਵਿਚ ਰਹਿਣਾ ਤੇ ਪਰਮਾਤਮਾ ਦੀ ਸਿਫਤ ਕਰਨੀ ਤੇ ਪੜ ਪੜ ਕੇ ਵਿਚਾਰ ਕਰਨੀ ਇਹ ਉਨ੍ਹਾਂ ਦਾ ਮਤ ਹੈ।
ਬੰਦੇ ਸੇਜੇ ਪਵਹੇ ਵਿਚ ਬੰਦੀ ਵੇਖਣ ਕੋ ਦੀਦਾਰ।
ਉਹਨਾਂ ਦਾ ਮਤ ਹੈ ਕਿ ਬੰਦੇ ਉਹ ਨੇ। ਹੁਣ ਇੱਥੇ ਮੁਸਲਮਾਨ ਮਤ ਦੀ ਗੁਰੂ ਸਾਹਿਬ ਨੇ ਤਸਵੀਰ ਖਿੱਚ ਦਿੱਤੀ ਵੀ ਮੁਸਲਮਾਨ ਇਹਨੂੰ ਕਹੀਦਾ ਜਿਹੜਾ ਸਿਫਤ ਕਰਦਾ ਪਰਮੇਸ਼ਰ ਦੀ, ਸ਼ਰ੍ਹਾਂ ਦੇ ਵਿਚ ਰਹਿੰਦਾ, ਮਰਿਆਦਾ ਵਿਚ ਰਹਿੰਦਾ ਤੇ ਵਿਚਾਰ ਕਰਦਾ। ਤੇ ਇਕ ਉਹਨਾਂ ਦਾ ਬੰਦੇ ਸੇਜੇ ਪਵੇ ਵਿਚ ਬੰਦੀ, ਬੰਦੀ ਮੈਨੇ ਬੰਦਗੀ ਕਰਨੀ, ਮਰਿਆਦਾ ਵਿਚ ਰਹਿਣਾ। ਵੇਖਣ ਕੋ ਦੀਦਾਰ, ਇਹਨੂੰ ਮੁਸਲਮਾਨ ਕਹਿੰਦੇ ਨੇ। ਦੀਦਾਰ ਵੇਖਣ ਵਾਸਤੇ ਉਹ ਬੰਦਗੀ ਕਰਦੇ ਹਨ।
ਹਿੰਦੂ ਸਾਲਾ ਹੀ ਸਾਲਾ ਹਨ, ਦਰਸ਼ਨ ਰੂਪ ਅਪਾਰ।
ਹਿੰਦੂਆਂ ਦਾ ਸਿਸਟਮ ਇੱਥੇ ਦੱਸਦੇ ਨੇ, ਕਹਿੰਦੇ ਉਹ ਸਲੋਤਾ ਕਰਦੇ ਨੇ ਪਰਮੇਸ਼ਰ ਦੀ, ਕਿਵੇਂ ਕਰਦੇ ਨੇ। ਹੁਣ ਮੁਸਲਮਾਨ ਤੇ ਇੱਕ ਪਰਮਾਤਮਾ ਨੂੰ ਮੰਨਦੇ ਨੇ, ਇਸ ਕਰਕੇ ਸਿੱਖ ਧਰਮ ਤੇ ਮੁਸਲਮਾਨ ਧਰਮ ਦਾ ਥੋੜਾ ਜਿਹਾ ਇਹ ਜੋੜ ਹੈ ਕਿ ਸਿੱਖ ਵੀ ਇੱਕ ਓੰਕਾਰ ਨਾਲ ਸੰਬੰਧਿਤ ਹੈ ਤੇ ਮੁਸਲਮਾਨ ਵੀ ਇੱਕ ਪਰਮਾਤਮਾ ਨੂੰ ਮੰਨਦਾ, ਅੱਲਾ ਨੂੰ ਮੰਨਦਾ। ਪਰ ਹਿੰਦੂਆਂ ਦਾ ਸਿਸਟਮ ਥੋੜਾ ਜਿਹਾ ਵੱਖਰਾ ਹੈ। ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ, ਉਹ ਪਰਮੇਸ਼ਰ ਦੇ ਅਨੇਕ ਰੂਪਾਂ ਦੀ ਪੂਜਾ ਕਰਦਾ। ਅਨੇਕ ਰੂਪ ਨੇ, ਜਿਵੇਂ ਚੰਦਰਮਾ ਦੀ ਵੀ ਕਰਦਾ, ਸੂਰਜ ਦੀ ਵੱਖਰੀ ਕਰਦਾ, ਨੌ ਗ੍ਰਹਿਆਂ ਦੀ ਵੱਖਰੀ ਕਰਦਾ, ਕਿਤੇ ਧਰਤੀ ਦੀ, ਕਿਤੇ ਸੱਪਾਂ ਦੀ, ਕਿਤੇ ਹੋਰ ਜੋ ਅੱਗੇ ਆ ਗਿਆ, ਬਸ ਸਾਰਿਆਂ ਦੀ ਪੂਜਾ ਕਰਦਾ, ਸੂਰਜ ਚੰਦਰਮਾ ਦੀ ਪੂਜਾ ਕਰਦਾ। ਗੁਰਮਤ ਦੇ ਵਿਚ ਇਹਦੀ ਕਿਤੇ ਜਿਹੜਾ ਅਪਾਰ ਰੂਪ ਹੈ ਨਾ ਪਰਮੇਸ਼ਰ ਦਾ, ਯਾਨੀ ਕਿ ਇਕ ਤੇ ਉਹਦਾ ਏਕ ਰੂਪ ਹੈ, ਪੂਜਾ ਤੇ ਉਹਦੀ ਹੈ, ਮੰਨਣਾ ਇਕੋ ਨੂੰ ਹੀ ਹੈ, ਪਰ ਇਹ ਜ਼ਰੂਰ ਗੁਰਮਤ ਨੇ ਮੰਨਿਆ ਵੀ ਇਕ ਅਨੇਕਾਂ ਦੇ ਵਿਚ ਸਮਾਇਆ ਹੋਇਆ ਹੈ। ਪੂਜਾ ਨਹੀਂ ਕਰਨੀ, ਪੂਜਾ ਨਹੀਂ ਕਰਨੀ ਆਕਾਰ ਦੀ, ਪੂਜਾ ਨਿਰੰਕਾਰ ਦੀ ਹੈ, ਪਰ ਆਕਾਰ ਦੇ ਵਿਚ ਨਿਰੰਕਾਰ ਨੂੰ ਵੇਖਣਾ ਜ਼ਰੂਰ ਹੈ। ਇਹ ਜਿਹੜੇ ਆਕਾਰ ਵਾਲੇ ਨੇ, ਕੋਈ ਥਾਂ ਹੈ ਖਾਲੀ ਉਹਦੇ ਤੋਂ ਬਿਨਾਂ? ਤੂੰ ਸਭਨੀ ਥਾਂ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੋ। ਇਸ ਕਰਕੇ ਸਿੱਖ ਧਰਮ ਵਿਚ ਗੁਰੂ ਸਾਹਿਬ ਨੇ ਜਿਹੜਾ ਇਨ੍ਹਾਂ ਦੋਵਾਂ ਧਰਮਾਂ ਦਾ ਜਿਹੜਾ ਰਸਤਾ ਵੱਖਰਾ ਵੱਖਰਾ ਸੀ ਉਹਨੂੰ ਇਕ ਕਰ ਦਿੱਤਾ, ਇਕੱਠਾ ਕਰ ਦਿੱਤਾ, ਇਕ ਥਾਂ ਤੇ ਕਰ ਦਿੱਤਾ। ਇਹ ਨੀ ਵੀ ਉਹਨਾਂ ਦੇ ਵਿਚੋਂ ਲੈ ਕੇ ਬਣਾਇਆ। ਅਸਲੀਅਤ ਇਹ ਹੈ, ਮੰਨਣਾ ਇਕ ਨੂੰ, ਅਨੇਕ ਹੈ, ਵੇਖਣਾ ਸਾਰਿਆਂ ਦੇ ਵਿਚੋਂ, ਮੰਨਣਾ ਇਕੋ ਨੂੰ ਹੀ ਹੈ। ਅਨੇਕ ਨੂੰ ਨਹੀਂ ਮੰਨਣਾ, ਅਨੇਕ ਨੂੰ ਨਹੀਂ ਪੂਜਣਾ, ਪੂਜਣਾ ਇਕੋ ਨੂੰ ਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਪਰਮੇਸ਼ਰ ਦੀ ਪੂਜਾ ਹੈ, ਪਰ ਸਤਕਾਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਦੀ ਕਮਾਈ ਕੀਤੀ, ਸਤਕਾਰ ਉਨ੍ਹਾਂ ਦਾ ਜ਼ਰੂਰ ਕਰਨਾ। ਇਹ ਮਹਾਰਾਜ ਨੇ ਕਿਹਾ, ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਕਿੰਨੇ ਸ਼ਬਦ ਆਉਂਦੇ ਨੇ ਪੜ੍ਹਨ ਲੱਗੀ ਤੇ ਬੜਾ ਟਾਈਮ ਲੱਗ ਜਾਏਗਾ। ਅਨੇਕਤਾ ਦੇ ਵਿਚ ਵੇਖਣਾ ਹੈ, ਪਰ ਕਲਗੀਧਰ ਪਾਤਸ਼ਾਹ ਕਹਿੰਦੇ ਅਨੇਕ ਹੈ ਫਿਰ ਏਕ ਹੈ। ਮਹਾਰਾਜ ਕਹਿੰਦੇ ਆ, ਸੰਸਾਰ ਦੇ ਲੋਗੋ ਹਜ਼ਾਰ ਦੀਵਾ ਬਾਲ ਦਿਓ, ਦੀਵਾ ਹਜ਼ਾਰ ਹੋ ਸਕਦਾ ਪਰ ਅੱਗ ਇਕੋ ਹੀ ਏ, ਪਰ ਤੁਸੀਂ ਉਨ੍ਹਾਂ ਦੀਵਿਆਂ ਨੂੰ ਠੇਡੇ ਨਹੀਂ ਮਾਰ ਸਕਦੇ, ਕਿਉਂਕਿ ਉਨ੍ਹਾਂ ਸਾਰਿਆਂ ਵਿਚ ਅੱਗ ਇਕ ਬਲ ਰਹੀ ਏ, ਭਾਵੇਂ ਵੱਖਰੀ ਵੱਖਰੀ ਬਲ ਰਹੀ ਏ। ਸਾਰੀ ਖੇਡ ਅੱਗ ਦੀ ਏ, ਸਾਰੀ ਖੇਡ ਆਤਮਾ ਦੀ ਹੈ। ਇਸ ਕਰਕੇ ਗੁਰਮਤ ਨੇ ਉਹ ਫਲਸਫਾ, ਉਹ ਉਪਦੇਸ਼ ਜੋ ਬਿਲਕੁਲ ਮੇਰੇ ਖਿਆਲ ਦੇ ਵਿਚ ਸੰਪੂਰਨ ਹੈ ਕਿ ਵੇਖਣਾ ਪਰਮਾਤਮਾ ਨੂੰ ਅਨੇਕਤਾ ਦੇ ਵਿਚ, ਸਾਰਿਆਂ ਦੇ ਵਿਚ ਵੇਖਣਾ, ਮੰਨਣਾ ਇਕ ਨੂੰ ਹੈ ਜੋ ਅਦ੍ਰਿਸ਼ਟ ਸ਼ਬਦ ਦਾ ਸਰੂਪ ਹੈ, ਸ਼ਬਦ ਨੂੰ ਮੰਨਣਾ ਹੈ। ਤੇ ਸ਼ਬਦ ਦੀ ਪੂਜਾ ਵੀ ਹੈ ਗੁਰਮਤ ਦੇ ਵਿਚ। ਕਰਤਾਰ ਅਪਵਿੱਤਰ ਕਰ ਮਾਨੀਆ ਰਹੇ ਜੈਸੇ ਕਾਗਰਾ ਕਰਤ ਵਿਚਾਰਨੀ, ਭਗਤ ਭਗਾਉਤ ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰੰਗ। ਮਹਾਰਾਜ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰ, ਕਿਉਂਕਿ ਇਸ ਇਹ ਪਵਿੱਤਰ ਕਾਗਜ਼ ਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ। ਇਸ ਲਈ ਜਿਹੜੀ ਆਮ ਲੱਕੜ ਹੁੰਦੀ ਏ, ਕਈ ਵਾਰੀ ਆਪਾਂ ਕਿਤੇ ਲੱਕੜ ਵਾਲੇ ਮਿਸਤਰੀ ਕੋਲ ਜਾਂਦੇ ਹਾਂ ਤੇ ਲੱਕੜ ਪਈ ਹੁੰਦੀ ਤੇ ਬੰਦਾ ਲੱਕੜ ਤੇ ਬਹਿ ਜਾਂਦਾ, ਉਹਦੇ ਉੱਤੇ ਬਹਿ ਜਾਂਦਾ। ਉਹਨੂੰ ਕਹਿੰਦੇ ਲੱਕੜ ਪਈ, ਉਹ ਕਹਿੰਦਾ ਵੀ ਆ ਤੂੰ ਕਿੱਧਰ ਆਇਆ? ਕਹਿੰਦੇ ਮਹਾਰਾਜ ਦਾ ਪੀੜਾ ਸਾਹਿਬ ਬਣਾਉਣਾ। ਉਹ ਕਹਿੰਦੇ ਵੀ ਕਿਹੜੀ ਲੱਕੜ ਦਾ ਬਣਾਵਾ? ਸਾਰੀਆਂ ਚੈੱਕ ਕੀਤੀਆਂ, ਜਿਹਦੇ ਉੱਤੇ ਬੈਠਾ ਸੀ ਕਹਿੰਦੇ ਆਹ ਚੰਗੀ ਸਾਰਿਆਂ ਤੋਂ, ਕਹਿੰਦੇ ਇਹਦਾ ਬਣਾ ਦੇ। ਜਦੋਂ ਉਹਦਾ ਪੀੜਾ ਬਣ ਗਿਆ ਤੇ ਜਿੱਦਣ ਉਹ ਲੈਣ ਗਿਆ, ਸਤਿਕਾਰ ਦੇ ਨਾਲ ਉਹਨੇ ਸਿੱਧਾ ਰੱਖਿਆ, ਪੁੱਠਾ ਨਹੀਂ ਮਾਰਨਾ। ਸਾਡੇ ਵਿਚ ਕਈ ਪਾਠੀ ਸਿੰਘ ਨੇ ਤੇ ਸਾਧ ਸੰਗਤ ਜੀ ਗ੍ਰੰਥੀ ਸਿੰਘ ਨੇ, ਉਨ੍ਹਾਂ ਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਦਾ ਪੀੜਾ ਪੁੱਠਾ ਨਾ ਰੱਖਿਆ ਕਰੋ, ਅਗਲੇ ਨੂੰ ਜਵਾਬ ਦੇ ਦਿਆ ਕਰੋ, ਗੱਡੀ ਵਿਚ ਥਾਂ ਨਹੀਂ ਤੇ ਰਹਿਣ ਦਿਓ ਭਾਈ, ਮਹਾਰਾਜ ਦੀ ਲਿਜਾਣ ਵਾਸਤੇ ਜੇ ਸਾਧਨ ਹੈ ਤੇ ਲੈ ਕੇ ਆਓ। ਆਪਣੀਆਂ ਮੰਜੀਆਂ ਕਦੀ ਮੂਧੀਆਂ ਮਾਰਨੇ ਸੀ, ਇਥੋਂ ਸਤਿਕਾਰ ਘਟਦਾ ਜਾਏਗਾ। ਮੂਧਾ ਨਹੀਂ ਮਾਰਨਾ, ਸਿੱਧਾ ਰੱਖਣਾ। ਤਾਂ ਇਸ ਤਰ੍ਹਾਂ ਉਹ ਜਿਹੜੀ ਲੱਕੜ ਜਿਹਦੇ ਉੱਤੇ ਜਾ ਕੇ ਪੈਰ ਰੱਖ ਕੇ ਬੈਠਾ ਸੀ, ਹੁਣ ਪੀੜਾ ਸਾਹਿਬ ਬਣ ਗਿਆ, ਹੁਣ ਉਹਦੇ ਨਾਲ ਸਾਹਿਬ ਜੁੜ ਗਿਆ। ਕਿਉਂ? ਉਸ ਪੀੜੇ ਤੇ ਸਾਹਿਬ ਨੇ ਪ੍ਰਕਾਸ਼ ਹੋ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੇ ਤੇ ਪ੍ਰਕਾਸ਼ ਹੋ ਗਏ। ਤਾਂ ਗੁਰੂ ਕੇ ਸਵਾਰਿਓ, ਇਸ ਤਰ੍ਹਾਂ ਪਹਿਲਾਂ ਜਾ ਕੇ ਬਹਿ ਗਿਆ ਸੀ, ਪਰ ਅੱਜ ਹੁਣ ਕੋਈ ਕਹੇ ਵੀ ਲੈ ਤੂੰ ਪੀੜੇ ਦੇ ਉੱਤੇ ਬਹਿ ਜਾ, ਸਾਹਮਣੇ ਪੀੜਾ ਖਾਲੀ ਪਿਆ, ਕੋਈ ਬੰਦਾ ਆਇਆ ਉਹਨੂੰ ਕਹੇ ਚੱਲ ਇੱਥੇ ਬਹਿ ਜਾ, ਤੂੰ ਆ ਵੀ ਪੀੜਾ ਹੀ, ਉਹ ਬਹਿਗਾ ਉਹਦੇ ਨਹੀਂ ਬਹਿਗਾ। ਕੋਈ ਇਸ ਤਰ੍ਹਾਂ ਦਾ ਭਟਕਿਆ ਹੋਇਆ ਪ੍ਰਚਾਰਕ ਭਾਵੇਂ ਉਪਦੇਸ਼ ਦੇਣ ਲੱਗ ਪਏ, ਕੋਈ ਗੱਲ ਨਹੀਂ, ਰਾਤ ਨੂੰ ਪੀੜੇ ਤੇ ਸਮਝਿਆ ਕਰੋ, ਸਵੇਰੇ ਪ੍ਰਕਾਸ਼ ਕਰ ਲਿਆ ਕਰੋ। ਕਿਉਂ? ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਹੀ ਬਣਾਇਆ ਹੋਇਆ ਨਾ ਪੈਸੇ ਕਮਾਉਣ ਦਾ, ਤਾਂ ਹੀ ਪ੍ਰਕਾਸ਼ ਕਰਨਾ ਹੁੰਦਾ ਵੀ ਇਹ ਤੇ ਜ਼ਰੀਆ ਹੈ, ਇਹ ਜ਼ਰੀਆ ਪ੍ਰਕਾਸ਼ ਜ਼ਰੀਆ ਉਹਨੂੰ ਕਹਿੰਦੇ ਨੇ ਜਿਹਦੇ ਤੋਂ ਬਿਨਾਂ ਸਰੇ ਨਾ, ਯਾਨੀ ਕਿ ਵਿਖਾਉਣਾ ਪੈਂਦਾ, ਜ਼ਰੀਆ ਬਣਾਉਣਾ ਪੈਂਦਾ ਵੀ ਇਹ ਤੇ ਜ਼ਰੀਆ ਹੈ। ਜੇ ਨਾ ਵਿਚ ਪ੍ਰਕਾਸ਼ ਕੀਤਾ ਤੇ ਸਾਨੂੰ ਤੇ ਲੋਕਾਂ ਨੇ ਸਟੇਜ ਤੇ ਨਹੀਂ ਚੜਨ ਦੇਣਾ, ਜੇ ਚੜ ਗਿਆ ਤੇ ਉਤਰਨ ਨਹੀਂ ਦੇਣਾ, ਦੋਵੇਂ ਕੰਮ ਨੇ। ਇਸ ਲਈ ਜ਼ਰੀਏ ਨੂੰ ਵਿਚ ਲਿਆਂਦਾ, ਤਾਂ ਹੀ ਕਹਿੰਦੇ ਵੈਸੇ ਸਜਾਈ ਨੇ ਵੀ ਇਹ ਜ਼ਰੀਆ, ਇਹ ਜ਼ਰੀਆ ਤਾਂ ਹੈ ਕਿ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਬਣਾਇਆ ਹੋਇਆ ਉਨ੍ਹਾਂ ਨੇ। ਇੱਥੇ ਦੋ ਵਿਚਾਰ ਨੇ, ਮੁਸਲਮਾਨ ਬੰਦਗੀ ਤੇ ਜ਼ੋਰ ਦਿੰਦਾ ਹੈ, ਵਿਚਾਰ ਤੇ ਜ਼ੋਰ ਦਿੰਦਾ ਹੈ, ਤੇ ਸ਼ਰ੍ਹਾਂ ਤੇ ਮਰਿਆਦਾ ਤੇ ਜ਼ੋਰ ਦਿੰਦਾ ਹੈ। ਹਿੰਦੂ ਜਿਹੜਾ ਸਲਾਉਂਦਾ ਹੈ, ਸਲਾਉਤਾ ਕਰਦਾ ਹੈ, ਕਿਵੇਂ? ਦਰਸ਼ਨ ਰੂਪ ਅਪਾਰ, ਅਪਾਰ ਰੂਪਾਂ ਦੀ ਪੂਜਾ ਕਰਦਾ ਹੈ।
ਤੀਰਥ ਨਾ ਵਹੇ ਅਰਚਾ ਪੂਜਾ ਅਗਰ ਵਾਸ ਬਹਕਾਰ,
ਉਹਨਾਂ ਦੇ ਵਿਚ ਤੀਰਥ ਨਹਾਉਣ ਦੀ ਪਰੰਪਰਾ ਹੈ ਤੇ ਅਰਚਾ ਪੂਜਾ ਹੈ। ਉਹ ਤੀਰਥ ਨਹਾਉਂਦੇ ਨੇ, ਆਪਣੇ ਵਿਚ ਤੀਰਥਾਂ ਦੀ ਪਰੰਪਰਾ ਨਹੀਂ, ਪਰ ਆਪਣੇ ਵਿਚ ਸਰੋਵਰ ਦੇ ਇਸ਼ਨਾਨ ਦੀ ਪਰੰਪਰਾ ਹੈ। ਸਰੋਵਰ ਤੇ ਤੀਰਥ ਇਕ ਨਹੀਂ, ਤੀਰਥ ਤੇ ਪਿੱਛੋਂ ਨਦੀ ਵਿਚ ਆ ਰਿਹਾ, ਪਹਾੜ ਤੋਂ ਝਰਨੇ ਵਿਚੋਂ ਆ ਰਿਹਾ, ਨਦੀ ਵਿਚ ਆ ਰਿਹਾ, ਉਹ ਤੀਰਥ ਹੈ। ਪਰ ਸਰੋਵਰ ਕੀ ਏ? ਸਰੋਵਰ ਉਥੇ ਹੈ ਜਿੱਥੇ ਦੋਵੇਂ ਟਾਈਮ ਨਿਤਨੇਮ ਹੁੰਦਾ, ਕੀਰਤਨ ਹੁੰਦਾ, ਤੇ ਉਸ ਕੀਰਤਨ ਦਾ ਪ੍ਰਭਾਵ ਉਸ ਸਰੋਵਰ ਦੇ ਜਲ ਤੇ ਪੈਂਦਾ, ਪਾਣੀ ਤੇ ਪੈਂਦਾ। ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੇ ਜਦੋਂ ਅੰਮ੍ਰਿਤ ਪਾਨ ਕਰਾਉਂਦੇ ਬਾਣੀ ਪੜਦੇ ਬਾਟੇ ਦੇ ਵਿਚ, ਇਸ ਤਰ੍ਹਾਂ ਉਹ ਸਰੋਵਰ ਤੇ ਵੀ ਅਸਰ ਪੈਂਦਾ। ਤੇ ਮਹਾਰਾਜ ਨੇ ਸਾਧਨ ਬਣਾ ਦਿੱਤਾ ਸੀ ਕਿ ਜਿਹੜੇ ਲੋਕ ਬਾਣੀ ਨਹੀਂ ਪੜ ਸਕਦੇ ਅਜੇ, ਹੌਲੀ ਹੌਲੀ ਪੜਨਗੇ। ਪੜਨਾ ਵੀ ਬੜਾ ਜ਼ਰੂਰੀ ਏ, ਸਮਝਣਾ ਵਿਚਾਰਨਾ ਬੜਾ ਜ਼ਰੂਰੀ ਏ, ਪਰ ਉਨ੍ਹਾਂ ਚਿਰ ਇਨ੍ਹਾਂ ਤੇ ਅਸਰ ਤੇ ਹੋਵੇ, ਕਿਉਂਕਿ ਜਿਵੇਂ ਦੀ ਚੀਜ਼ ਦੇ ਕੋਲ ਜਾਵਾਂਗੇ ਉਹਦਾ ਪ੍ਰਭਾਵ ਪਏਗਾ। ਗੁਰੂ ਸਾਹਿਬ ਨੇ ਲੰਗਰ ਦੀ ਪਰੰਪਰਾ ਵੀ ਤਾਂ ਬਣਾਈ ਏ, ਔਰ ਕਿਹਾ ਲੰਗਰ ਪਕਾਉਣ ਲੱਗਿਆ ਨਾਮ ਜਪੋ। ਕਿਉਂ? ਜਿਸ ਬੰਦੇ ਨੇ ਕਦੀ ਨਾਮ ਨਹੀਂ ਜਪਿਆ, ਕਦੀ ਸਿਮਰਨ ਨਹੀਂ ਕੀਤਾ, ਉਹ ਸਿਮਰਨ ਕਰਨ ਵਾਲੇ ਦੇ ਹੱਥਾਂ ਦੀ ਗਰਾਹੀ ਖਾਏਗਾ ਤੇ ਉਹਦੇ ਅੰਦਰ ਪਰਮਾਤਮਾ ਦਾ ਪਿਆਰ ਜਾਗੇਗਾ। ਇਹ ਮਹਾਰਾਜ ਨੇ ਸਿਸਟਮ ਬਣਾਏ ਸੀ। ਅੱਜ ਕੱਲ ਇਨ੍ਹਾਂ ਦਾ ਵੀ ਖੰਡਨ ਕਰਨਾ ਸ਼ੁਰੂ ਹੋ ਗਿਆ, ਕਿਉਂਕਿ ਜੋ ਬਸ ਵਧਿਆ ਘਟਿਆ ਮਾਲ ਸੀ ਉਹ ਪ੍ਰਚਾਰਕ ਬਣ ਗਿਆ। ਇਸ ਕਰਕੇ ਸਾਧ ਸੰਗਤ ਜੀ ਤੀਰਥ ਨਾਵੇ, ਉਹ ਤੀਰਥ ਨਹਾਉਂਦੇ ਨੇ ਹਿੰਦੂ ਜਿਹੜੇ ਨੇ, ਅਰਚਾ ਪੂਜਾ ਕਰਦੇ ਨੇ, ਉਹ ਪੂਜਾ ਦੇ ਉੱਤੇ ਬੜਾ ਜ਼ੋਰ ਦਿੰਦੇ ਨੇ, ਅਰਚਨਾ ਤੇ ਜ਼ੋਰ ਦਿੰਦੇ ਨੇ, ਅਗਰ ਵਾਸ ਧੂਪ ਬੱਤੀਆਂ ਲਾਉਂਦੇ ਨੇ ਬੜੀਆਂ ਮਹਿਕ ਵਾਲੀਆਂ, ਯਾਨੀ ਕਿ ਸੁਗੰਧਿਤ ਵਾਤਾਵਰਣ ਰੱਖਦੇ ਹਨ।
ਯੋਗੀ ਸੁਨ ਤਿਆਵਨ ਜੇਤੇ ਅਲਖ ਨਾਮ ਕਰਤਾਰ।
ਹੁਣ ਯੋਗ ਮਤ ਦਾ ਉਦੋਂ ਬੜਾ ਜ਼ੋਰ ਸੀ ਗੁਰੂ ਸਾਹਿਬ ਦੇ ਟਾਈਮ। ਉਹ ਕਹਿੰਦੇ ਸੁਨ, ਯਾਨੀ ਕਿ ਅੰਦਰ ਸੁਨ ਸਮਾਧੀ ਦੇ ਵਿਚ ਧਿਆਨ ਲਾਣਾ ਤੇ ਪਰਮਾਤਮਾ ਦੇ ਅਲਖਸ਼ ਨਾਮ ਤੇ ਕਰਤਾਰ ਦੇ ਉੱਤੇ ਜੁੜਨਾ, ਇਹ ਉਨ੍ਹਾਂ ਦਾ ਸਾਧਨ ਹੈ ਜੋਗੀਆਂ ਦਾ।
ਹੁਕਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ।
ਇਸ ਤਰ੍ਹਾਂ ਕਾਇਆ ਦਾ ਆਕਾਰ ਹੈ ਤੇ ਜਿਹੜਾ ਨਾਮ ਨਿਰੰਜਨ ਅੰਦਰ ਹੈ ਉਹ ਸੂਖਸ਼ਮ ਹੈ, ਗੁਰੂ ਸਾਹਿਬ ਕਹਿੰਦੇ ਨੇ ਅੰਦਰ ਸੂਖਮ ਰੂਪ ਹੈ ਤੇ ਪਰਮੇਸ਼ਰ ਅੰਦਰ ਸੂਖਮ ਰੂਪ ਵਿਚ ਵਧੇ ਰੂਪ ਵਿਚ ਵਸਿਆ ਹੋਇਆ ਤੇ ਕਾਇਆ ਆਕਾਰ ਵਾਲੀ ਹੈ।
ਸਤੀਆ ਮਨ ਸੰਤੋਖ ਉਪਜੈ ਦੇਣਾ ਕੇ ਵਿਚਾਰ।
ਜਿਹੜੇ ਸਤੀ ਹਨ, ਦਾਨੀ ਲੋਕ ਹਨ, ਉਨ੍ਹਾਂ ਦੇ ਮਨ ਦੇ ਵਿਚ ਦਾਨ ਕਰਨ ਦਾ ਵਿਚਾਰ ਪੈਦਾ ਹੁੰਦਾ ਵੀ ਕਿਸੇ ਨੂੰ ਕੁਝ ਦੇਈਏ, ਉਹ ਹੱਥੋਂ ਦੇ ਕੇ ਖੁਸ਼ ਹੁੰਦੇ ਹਨ।
ਏਡੇ ਮੰਗਹੇ ਸਹਸਾ ਗੁਣਾ ਸੋਭ ਕਰੇ ਸੰਸਾਰ।
ਪਰ ਦੇ ਕੇ ਜੇ ਤਾਂ ਕਾਮਨਾ ਨਹੀਂ ਕਰਨੀ ਕੋਈ, ਚਲੋ ਲੋੜ ਹੈ ਤਾਂ ਅਰਦਾਸ ਕਰਨੀ ਮਾੜੀ ਨਹੀਂ, ਪਰ ਦੇ ਕੇ ਮਨ ਦੇ ਵਿਚ ਰੱਖਣਾ ਵੀ ਸਹਸਾ ਗੁਣਾ ਹਜ਼ਾਰਾਂ ਗੁਣਾ ਮਿਲੇਗਾ। ਵੀ ਇਕ ਹਜ਼ਾਰ ਦਿਓ ਤੇ ਕਰੋੜ ਮਿਲੇਗਾ ਜਾਂ ਲੱਖ ਮਿਲੇਗਾ, ਤੇ ਦੁਨੀਆਂ ਸੋਭਾ ਕਰੇਗੀ ਵੀ ਦਾਨੀ ਬੜਾ ਵੱਡਾ ਹੈ। ਇਸ ਕਰਕੇ ਦਾਨ ਦੇਣ ਵਾਲਾ ਵੀ ਫਸ ਗਿਆ ਹੈ ਇਸ ਸੰਗਤਾ ਵਿਚ।
ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇਕਾਰ।
ਹੁਣ ਮਹਾਰਾਜ ਨੇ ਇਕ ਹੋਰ ਜਿਹੜੀ ਸ਼੍ਰੇਣੀ ਹੈ ਯਾਨੀ ਕੈਟਾਗਰੀ ਹੈ, ਉਹ ਕਈ ਤਰ੍ਹਾਂ ਦੇ ਲੋਕ ਪੈਦਾ ਹੋਏ ਨੇ ਦੁਨੀਆਂ ਦੇ ਵਿਚ, ਚੋਰਾਂ ਕਈ ਚੋਰ ਨੇ, ਕਈ ਯਾਰੀ ਕਰਨ ਵਾਲੇ ਕੁਕਰਮੀ ਨੇ, ਕਈ ਝੂਠ ਬੋਲਣ ਵਾਲੇ ਕੂੜ ਯਾਰ ਨੇ, ਤੇ ਕਈ ਜੀਵਨ ਨੂੰ ਵਿਕਾਰਾਂ ਦੇ ਨਾਲ ਖਰਾਬ ਕਰ ਲੈਂਦੇ ਹਨ।
ਹੋਦਾ ਖਾਏ ਚਲਹਿ ਐਥਾਊ ਤਿਨਾ ਤੇ ਕਾਈ ਕਾਰ।
ਮਹਾਰਾਜ ਕਹਿੰਦੇ ਨੇ ਇਕ ਇਸ ਤਰ੍ਹਾਂ ਦੇ ਪੈਦਾ ਕੀਤੇ ਨੇ ਪਰਮੇਸ਼ਰ ਨੇ ਜਿਹੜੇ ਪਿਛਲੇ ਜਨਮਾਂ ਦੇ ਵਿਚ ਕੀਤੀ ਹੋਈ ਕਮਾਈ ਸਿਮਰਨ ਦੇ ਨਾਲ ਜੋ ਉਨ੍ਹਾਂ ਦੇ ਅੰਦਰ ਪਰਾਲਬਧ ਹੁੰਦੀ ਹੈ ਉਹਨੂੰ ਇੱਥੇ ਖਾਈ ਜਾਂਦੇ ਨੇ, ਅੱਗੋਂ ਨਾਮ ਨਹੀਂ ਜਪਦੇ। ਇਕ ਹੁੰਦਾ ਜੋ ਉਨ੍ਹਾਂ ਦੇ ਕੋਲ ਹੁੰਦਾ ਬਹਿ ਕੇ ਖਾਈ ਜਾਂਦੇ, ਕਹਿੰਦੇ ਰੱਬ ਤੇ ਹੁੰਦਾ ਹੀ ਨਹੀਂ, ਇਹਦਾ ਕੀ ਫਾਇਦਾ ਕੀ, ਕਹਿੰਦੇ ਐਵੇਂ ਲੱਗੇ ਹੋਏ ਹੋ। ਇਹ ਹੁੰਦਾ ਵੀ ਏ, ਇਕ ਪੜਿਆ ਲਿਖਿਆ ਬਹੁਤ ਸੀ ਉਹ ਮੈਨੂੰ ਮਿਲਿਆ, ਕਹਿੰਦੇ ਇਹਦਾ ਕੋਈ ਫਾਇਦਾ ਵੀ ਹੈ ਪਾਠ ਕਰਨ ਦਾ। ਮੈਂ ਕਿਹਾ ਵੀ ਅੱਜ ਤੂੰ ਵੱਡੀ ਆ ਉਹਦੇ ਤੇ ਤੈਨੂੰ ਲੱਖ ਰੁਪਇਆ ਸੈਲਰੀ ਮਿਲਦੀ ਨਾ, ਕਿਤੇ ਨਾ ਕਿਤੇ ਤੂੰ ਕੀਤਾ ਹੋਇਆ ਬਾਣੀ ਪੜ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਨਾਲ ਚੱਲਦਾ ਪਿਆ। ਤੇ ਜਦੋਂ ਇਹ ਮੁੱਕ ਗਿਆ ਨਾ ਤੇ ਤੇਰੇ ਹੱਥ ਵਿਚ ਹੋਇਆ ਠੂਠਾ ਤੇ ਚੌਂਕ ਤੇ ਬਹਿ ਕੇ ਮੰਗਿਆ, ਫਿਰ ਤੂੰ ਮੈਨੂੰ ਪੁੱਛੀ ਵੀ ਪਾਠ ਕਰਨ ਦਾ ਫਾਇਦਾ ਹੈ ਕਿ ਨਹੀਂ ਹੈ। ਇਸ ਤਰ੍ਹਾਂ ਦੇ ਜਿਹੜੇ ਵਿਚਾਰ ਵਾਲੇ ਨਾਸਤਿਕ ਵਿਚਾਰ ਵਾਲੇ ਲੋਕ ਨੇ, ਇਕ ਹੁੰਦਾ ਖਾਏ ਚੱਲੇ ਇਹ ਥਾਂ ਇੱਥੇ ਖਾ ਕੇ ਮੁਕਾ ਲੈਂਦੇ ਨੇ, ਅੱਗੋਂ ਚੰਗਾ ਕੰਮ ਨਹੀਂ ਕਰਦੇ। ਮਹਾਰਾਜ ਕਹਿੰਦੇ ਇਹ ਵੀ ਸ਼ਾਇਦ ਪਰਮੇਸ਼ਰ ਨੇ ਕੋਈ ਇਸ ਤਰ੍ਹਾਂ ਦੀ ਕਾਰ ਉਨ੍ਹਾਂ ਦੇ ਭਾਗਾਂ ਵਿਚ ਲਿਖੀ ਹੋਈ ਹੈ।
ਜਲ ਥਲ ਜੀਆ ਪ੍ਰਿਆ ਲੋਆ ਆਕਾਰ ਆਕਾਰ।
ਪਾਣੀ ਵਿਚ ਰਹਿਣ ਵਾਲੇ, ਧਰਤੀ ਵਿਚ ਰਹਿਣ ਵਾਲੇ ਜੀਵ ਤੇ ਬੜੀਆਂ ਪੁਰੀਆਂ ਧਰਤੀਆਂ ਆਕਾਰ ਬੜੇ ਬੜੇ ਬ੍ਰਹਿਮੰਡ ਤੇ ਸੂਰਜ ਚੰਦਰਮਾ ਆਦਿਕ ਹਨ।
ਓਏ ਜੇ ਆਖੇ ਸੋ ਤੂੰ ਹੈ ਜਾਣਹਿ ਤਿਨਾ ਤੇ ਤੇਰੀ ਸਾਰ।
ਉਨ੍ਹਾਂ ਥਾਵਾਂ ਤੇ ਰਹਿਣ ਵਾਲੇ ਓਏ ਜੇ ਆਖ, ਜਿਹੜੇ ਜੀਵ ਨੇ ਉਥੇ ਰਹਿਣ ਵਾਲੇ ਜਿਹੜੀ ਉਹ ਬੋਲੀ ਬੋਲਦੇ ਨੇ, ਓਏ ਜੇ ਆਖ ਸੋ ਤੂੰ ਹੈ ਜਾਣਹਿ, ਹੇ ਪਰਮੇਸ਼ਰ ਤੂੰ ਜਾਣਨਾ ਵੀ ਇਹ ਕੀ ਕਹਿ ਰਹੇ ਨੇ। ਵੇਖੋ ਅਕਾਲ ਪੁਰਖ ਕਿੱਡਾ ਵੱਡਾ ਹੋਵੇਗਾ। ਆਪਾਂ ਇੱਕ ਦੇਸ਼ ਵਿਚ ਵਸਦੇ ਹੋਈਏ ਤੇ ਦੂਜੇ ਦੇਸ਼ ਵਾਲੇ ਬੰਦੇ ਨਾਲ ਗੱਲ ਕਰਨੀ ਔਖੀ ਹੋ ਜਾਂਦੀ ਹੈ ਵੀ ਇਹ ਕੀ ਕਹਿ ਰਿਹਾ। ਦੂਜੇ ਦੇਸ਼ ਵਾਲਾ ਇੱਥੋਂ ਬਿਹਾਰ ਵਿਚੋਂ ਆ ਜਾਏ ਤੇ ਉਨ੍ਹਾਂ ਦਾ ਪਤਾ ਨਹੀਂ ਲੱਗਦਾ ਵੀ ਕੀ ਬੋਲ ਰਹੇ ਨੇ। ਕਿੱਡਾ ਵੱਡਾ ਪਰਮੇਸ਼ਰ, ਕੀੜੀਆਂ ਦੀ ਬੋਲੀ ਵੀ ਸੁਣਦਾ, ਚਿੜੀਆਂ ਦੀ ਬੋਲੀ ਵੀ ਸੁਣਦਾ ਕੀ ਕਹਿ ਰਹੇ ਨੇ, ਸਾਰਿਆਂ ਦੀ ਬੋਲੀ ਸੁਣਦਾ, ਸਾਰਿਆਂ ਬੰਦਿਆਂ ਦੇ ਹਰ ਇੱਕ ਦੇਸ਼ ਦੀ ਬੋਲੀ ਜਾਣਦਾ। ਓਏ ਜੇ ਆਖੇ ਸੋ ਤੂੰ ਹੈ ਜਾਣਾ, ਤੂੰ ਜਾਣਦਾ ਹੈ ਤਿੰਨਾਂ ਵੀ ਤੇਰੀ ਸਾਰ, ਉਹ ਵੀ ਤੇਰੀ ਨਜ਼ਰ ਵਿਚ ਨੇ, ਉਨ੍ਹਾਂ ਦੀ ਵੀ ਤੂੰ ਸੰਭਾਲ ਕਰਦਾ ਹੈ। ਵਾਹਿਗੁਰੂ ਜੀਓ।
ਨਾਨਕ ਭਗਤਾ ਭੁੱਖ ਸਾਲਾਹਣ ਸੱਚ ਨਾਮ ਆਧਾਰ।
ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੇ ਭਗਤ ਜਨ ਨੇ ਉਨ੍ਹਾਂ ਦਾ ਗੁਰਸਿੱਖਾਂ ਦਾ ਜਿਹੜਾ ਧਰਮ ਕੀ ਏ। ਮਹਾਰਾਜ ਕਹਿਣ ਲੱਗੇ ਭਗਤਾਂ ਨੂੰ ਨਾਮ ਜਪਣ ਦੀ ਭੁੱਖ ਲੱਗੀ ਰਹਿੰਦੀ ਹੈ, ਉਨ੍ਹਾਂ ਦਾ ਇਹ ਧਰਮ ਹੈ ਨਾਮ ਜਪਣਾ, ਸਿਮਰਨ ਕਰਨਾ, ਬੰਦਗੀ ਕਰਨੀ। ਉਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਜਿਹੜਾ ਹੈ ਉਹ ਸੱਚਾ ਨਾਮ ਹੁੰਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ।
ਉਹ ਸਦਾ ਹੀ ਆਨੰਦ ਵਿਚ ਰਹਿੰਦੇ ਨੇ, ਦਿਨ ਰਾਤ ਪਰਮੇਸ਼ਰ ਦੇ ਨਾਮ ਵਿਚ ਜੁੜੇ ਰਹਿੰਦੇ ਨੇ, ਤੇ ਜਿਹੜੇ ਗੁਣਵੰਤੇ ਪ੍ਰਭੂ ਦੇ ਪਿਆਰੇ ਨੇ ਉਨ੍ਹਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਣ ਲੱਗੇ
ਮਿੱਟੀ ਮੁਸਲਮਾਨ ਕੀ ਤੇੜੇ ਪਈ ਘੁਮਿਆਰ।
ਮੁਸਲਮਾਨ ਮਤ ਦੇ ਵਿਚ ਵਿਚਾਰ ਹੈ ਕਿ ਬੰਦੇ ਨੂੰ ਮਰਨ ਤੋਂ ਬਾਅਦ ਸਾੜਨਾ ਨਹੀਂ ਚਾਹੀਦਾ, ਫੂਕਣਾ ਨਹੀਂ ਚਾਹੀਦਾ, ਦੱਬ ਦੇਣਾ ਚਾਹੀਦਾ, ਇਹ ਪਾਪ ਹੈ ਵੀ ਜੇ ਅੱਗ ਵਿਚ ਸਾੜ ਦਿਓ ਤਾਂ। ਪਰ ਗੁਰੂ ਸਾਹਿਬ ਇੱਥੇ ਇੱਕ ਵਿਚਾਰ ਦੇ ਰਹੇ ਨੇ ਵਿਵੇਕ ਦਾ, ਵਿਵੇਕ ਦੇ ਆਧਾਰ ਤੇ ਕਹਿੰਦੇ ਵੀ ਜਿਹੜੀ ਥਾਂ ਦੇ ਉੱਤੇ ਮੁਸਲਮਾਨ ਆਪਣੇ ਮੁਰਦੇ ਦੱਬਦੇ ਨੇ, ਹੌਲੀ ਹੌਲੀ ਮਿੱਟੀ ਵਿਚ ਮਿੱਟੀ ਹੋ ਜਾਂਦੇ ਨੇ। ਮੰਨ ਲਓ 500 ਸਾਲ ਪਹਿਲਾਂ ਕਿਤੇ ਕਬਰਸਥਾਨ ਸੀ, ਉੱਥੇ ਮੁਰਦੇ ਦੱਬੇ ਹੋਏ ਸਨ ਹਜ਼ਾਰਾਂ, ਤੇ ਹੁਣ ਤੇ ਉੱਥੇ ਕੁਝ ਵੀ ਨਹੀਂ ਰਿਹਾ, ਮਿੱਟੀ ਖਾ ਗਈ ਸਾਰਾ ਕੁਝ ਸਮੇਤ ਹੱਡੀਆਂ, ਕੁਝ ਨਹੀਂ ਬਚਿਆ ਉੱਥੇ। ਸਾਰਾ ਕੋਈ ਰਗੜ ਦਿੱਤਾ ਮਿੱਟੀ ਨੇ, ਕਿਉਂਕਿ ਮਿੱਟੀ ਵਿਚ ਐਸੇ ਕੈਮੀਕਲਸ ਨੇ, ਐਸੇ ਤੱਤ ਨੇ ਜਿਹੜੇ ਕੋਈ ਵੀ ਮੈਲ ਨਹੀਂ ਰਹਿਣ ਦਿੰਦੇ, ਕੋਈ ਵੀ ਗਲਤ ਚੀਜ਼ ਨਹੀਂ ਰਹਿਣ ਦਿੰਦੀ। ਮਿੱਟੀ ਸਾਰੇ ਕੁਝ ਨੂੰ ਖਤਮ ਕਰ ਦਿੰਦੀ, ਇਥੋਂ ਤੱਕ ਲੋਹੇ ਨੂੰ ਖਾ ਜਾਂਦੀ ਮਿੱਟੀ ਜਿਹੜੀ। ਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਵੀ ਉਥੇ ਪਹਿਲਾਂ ਕਬਰਸਥਾਨ ਸੀ ਤੇ ਮੁਰਦੇ ਦੱਬੇ ਹੋਏ ਸੀ, ਤੇ ਮਿੱਟੀ ਤੇ ਉਨ੍ਹਾਂ ਮੁਰਦਿਆਂ ਦੀ ਬਣੀ ਨਾ ਸਰੀਰਾਂ ਦੀ, ਚਲੋ ਪਵਿੱਤਰ ਹੋ ਗਈ। ਤੇ ਉਥੇ ਉਥੋਂ ਦੀ ਮਿੱਟੀ ਚੀਕਣੀ ਹੁੰਦੀ ਕਿਉਂਕਿ ਸਰੀਰਾਂ ਤੋਂ ਬਣੀ ਹੋਈ ਹੈ। ਤੇ ਜਿਹੜੇ ਘੁਮਾਰ ਨੇ ਨਾ, ਇਹ ਘੜੇ ਬਣਾਉਣ ਵਾਸਤੇ ਜਾਂ ਹੋਰ ਚੀਜ਼ਾਂ ਬਣਾਉਣ ਵਾਸਤੇ ਇਹ ਚੀਕਣੀ ਮਿੱਟੀ ਲੱਭਦੇ ਨੇ ਜ਼ਿਆਦਾ। ਵੀ ਚੀਕਣੀ, ਚੀਕਣੀ ਦਾ ਮਤਲਬ ਤੁਸੀਂ ਸਮਝਦੇ ਹੋ ਜਿਹੜੀ ਇਸ ਤਰ੍ਹਾਂ ਜੁੜ ਜਾਏ, ਯਾਨੀ ਕਿ ਰੇਤਲੀ ਨਾ ਹੋਵੇ, ਜਿਹੜੀ ਟੁੱਟੇ ਨਾ ਆਪਸ ਵਿਚ ਚੰਬੜ ਜਾਏ। ਤੇ ਉਹ ਲੱਭਦੇ ਉਥੇ ਚਲੇ ਗਏ ਤੇ ਉਨ੍ਹਾਂ ਨੇ ਵੇਖਿਆ ਵੀ ਇੱਥੇ ਮਿੱਟੀ ਚੀਕਣੀ ਹੈ। ਉਥੇ ਮੁਸਲਮਾਨਾਂ ਦੇ ਮੁਰਦਿਆਂ ਦੀ ਮਿੱਟੀ ਸੀ, ਉਹ ਪਹਿਲਾਂ ਕਿਤੇ ਦੱਬੇ ਸੀ 500-400 ਸਾਲ ਪਹਿਲਾਂ, ਤੇ ਹੁਣ ਉਥੇ ਪਤਾ ਨੀ ਲੱਗਦਾ ਵੀ ਇੱਥੇ ਕਬਰਸਤਾਨ ਹੈ ਸੀ। ਉਹ ਮਿੱਟੀ ਜਿਹੜੀ ਸੀ ਮੁਸਲਮਾਨਾਂ ਦੀ ਸੀ, ਉਨ੍ਹਾਂ ਨੇ ਚੁੱਕ ਲਈ। ਉਹਨੂੰ ਮਹਾਰਾਜ ਕਹਿੰਦੇ ਮਿੱਟੀ ਮੁਸਲਮਾਨ ਕੀ, ਮੁਸਲਮਾਨਾਂ ਦੇ ਸਰੀਰਾਂ ਦੀ, ਜਿਹੜੇ ਕਹਿੰਦੇ ਸੀ ਵੀ ਸਾੜਨ ਨੂੰ ਅੱਗ ਦੇ ਨਾਲ ਪਾਪ ਹੁੰਦਾ ਮੁਰਦੇ ਨੂੰ ਸਾੜਿਆ। ਪੇੜਾ ਪਈ ਘੁਮਿਆਰ, ਪੇੜੇ ਦਾ ਮਤਲਬ ਆ ਪੇੜਾ ਹੁੰਦਾ ਜਿਹੜਾ, ਜਿਵੇਂ ਰੋਟੀ ਪਕਾਉਂਦੇ ਆ ਪ੍ਰਸ਼ਾਦਾ, ਉਹਦਾ ਪੇੜਾ ਹੁੰਦਾ ਗੋਲ ਜਿਹਾ। ਇਸ ਤਰ੍ਹਾਂ ਮੁਸਲਮਾਨ ਜਿਹੜੇ ਘੁਮਿਆਰ ਨੇ, ਉਹ ਕੋਈ ਵੀ ਚੀਜ਼ ਬਣਾਉਣ ਤੇ ਪਹਿਲਾਂ ਇਸ ਤਰ੍ਹਾਂ ਮਿੱਟੀ ਦਾ ਪੇੜਾ ਬਣਾਉਂਦੇ ਨੇ। ਉਹਨੂੰ ਮਹਾਰਾਜ ਕਹਿੰਦੇ ਘੁਮਿਆਰ ਦੇ ਪੇੜੇ ਵਿਚ ਪਈ ਹੈ
ਘੜੇ ਪਾਂਦੇ ਇੱਟਾ ਕੀਆ ਜਲਦੀ ਕਰੇ ਪੁਕਾਰ।
ਕਹਿੰਦੇ ਨੇ ਜਦੋਂ ਉਹਨੂੰ ਘੜ ਕੇ ਚੰਗੀ ਤਰ੍ਹਾਂ ਬਣਾ ਕੇ ਉਹਦੇ ਭਾਂਡੇ ਬਣਾਏ ਤੇ ਇੱਟਾਂ ਬਣਾਈਆਂ ਤੇ ਅੱਗ ਵਿਚ ਰੱਖ ਦਿੱਤਾ, ਆਵੇ ਦੇ ਵਿਚ ਅੱਗ ਬਾਲ ਦਿੱਤੀ, ਤੇ ਜਦੋਂ ਅੱਗ ਬਾਲੀ ਤੇ ਉਹ ਮੁਸਲਮਾਨਾਂ ਦੀ ਮਿੱਟੀ ਸੀ ਉਹ ਸੜਦੀ ਏ, ਤੇ ਉਹ ਪੁਕਾਰ ਕਰਦੀ ਏ ਵੀ ਮੈਂ ਤੇ ਮੁਸਲਮਾਨਾਂ ਦੀ ਮਿੱਟੀ ਆ, ਤੇ ਮੈਨੂੰ ਅੱਗ ਵਿਚ ਪਾ ਦਿੱਤਾ ਤੇ ਹੁਣ ਅੱਗ ਵਿਚ ਪਾਉਣ ਦੇ ਨਾਲ ਤੇ ਪਾਪ ਹੋ ਗਿਆ। ਉਨ੍ਹਾਂ ਦਾ ਵਿਚਾਰ ਸੀ ਜਿਹੜਾ, ਉਹ ਸੜਦੀ ਹੋਈ ਪੁਕਾਰ ਕਰਦੀ। ਗੁਰੂ ਸਾਹਿਬ ਇੱਥੇ ਭਰਮ ਨੂੰ ਤੋੜ ਰਹੇ ਨੇ ਵੀ ਇਸ ਤਰ੍ਹਾਂ ਸਰੀਰ ਨੂੰ ਸਾੜਨ ਨਾਲ ਕੋਈ ਪਾਪ ਨਹੀਂ ਹੁੰਦਾ, ਸਗੋਂ ਸਮੇਟਿਆ ਜਾਂਦਾ, ਖਤਮ ਹੋ ਜਾਂਦਾ। ਤਾਂ ਉਹ ਸੜਦੀ ਹੋਈ ਪੁਕਾਰ ਕਰਦੀ, ਮਹਾਰਾਜ ਗਰੀਬ ਨਵਾਜ ਕਹਿੰਦੇ ਹਨ
ਜਲ ਜਲ ਰੋਵੇ ਬੱਪੂੜੀ ਝੜ ਝੜ ਪਵੇ ਅੰਗਿਆਰ।
ਉਹ ਵਿਚਾਰੀ ਸੜ ਸੜ ਕੇ ਵਿਚਾਰੀ ਰੋਂਦੀ ਹੈ ਤੇ ਉਹਦੇ ਵਿਚੋਂ ਚੰਗਿਆੜੇ ਝੜ ਝੜ ਕੇ ਜ਼ਮੀਨ ਤੇ ਡਿੱਗਦੇ ਨੇ ਤੇ ਕਹਿੰਦੀ ਏ ਮੈਂ ਤੇ ਮੁਸਲਮਾਨਾਂ ਦੇ ਸਰੀਰਾਂ ਦੀ ਮਿੱਟੀ ਆ ਤੇ ਹੁਣ ਮੇਰੇ ਨਾਲ ਕੀ ਬਣਿਆ, ਮੈਂ ਤੇ ਅੱਗ ਦੇ ਵਿਚ ਪੈਣਾ ਨਹੀਂ ਸੀ ਤੇ ਮੈਨੂੰ ਤਾਂ ਅੱਗ ਵਿਚ ਪਾ ਦਿੱਤਾ। ਇਹਦਾ ਭਾਵ ਸਮਝਿਓ। ਮਹਾਰਾਜ ਕਹਿੰਦੇ ਵੀ ਇਹੋ ਜਿਹਾ ਕੁਝ ਨਹੀਂ ਹੁੰਦਾ ਵੀ ਅੱਗ ਦੇ ਵਿਚ ਸਰੀਰ ਨੂੰ ਫੂਕਣ ਦੇ ਨਾਲ ਕੋਈ ਪਾਪ ਹੋ ਜਾਂਦਾ, ਨਹੀਂ, ਕੁਝ ਨਹੀਂ ਹੁੰਦਾ। ਨਹੀਂ ਤਾਂ ਇਸ ਤਰ੍ਹਾਂ ਤੇ ਮੁਸਲਮਾਨਾਂ ਦੀ ਮਿੱਟੀ ਵੀ ਸਾੜੀ ਜਾਂਦੀ ਹੈ।
ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣ ਕਰਤਾਰ।
ਮਹਾਰਾਜ ਗਰੀਬ ਨਵਾਜ ਜੀ ਦੋਵੇਂ ਕੰਮ ਇਕੱਠੇ ਕਰਦੇ ਨੇ। ਵਿਵਾਦ ਜਿਹਨੂੰ ਲੋਕ ਵਿਵਾਦ ਕਹਿੰਦੇ ਨੇ, ਉਹ ਸਾਰਾ ਵਿਵਾਦ ਹੀ ਨਾ ਸਾਡੀ ਵਾਰ ਦੇ ਵਿਚ ਕਿਸੇ ਦੀ ਗੱਲ ਦੇ ਉੱਤੇ ਗੱਲ ਕਰਨੀ, ਔਰ ਉਹਦੇ ਵਿਚ ਵਿਵਾਦ ਵੀ ਕਰਦੇ ਨੇ ਮਹਾਰਾਜ, ਉਹਦੇ ਉੱਤੇ ਵਿਵੇਕ ਦੇ ਨਾਲ ਵਿਚਾਰ ਵੀ ਕਰਦੇ ਨੇ, ਤੇ ਬਾਅਦ ਵਿਚ ਉਹਦੇ ਵਿਚੋਂ ਨਿਕਲ ਕੇ ਵਿਸਵਾਦ ਵਿਚ ਵੀ ਚਲੇ ਜਾਂਦੇ ਨੇ। ਵਿਸਵਾਦ ਵਿਚ ਮੈਨੇ ਪਰਮੇਸ਼ਰ ਦੇ ਉੱਤੇ ਉਹਦੇ ਨਾਮ ਵਿਚ ਚਲੇ ਜਾਣਾ। ਮਹਾਰਾਜ ਕਹਿੰਦੇ ਨਾਨਕ ਜਿਨ ਕਰਤੈ ਕਾਰਨ ਕੀ ਆ, ਜਿਸ ਪਰਮੇਸ਼ਰ ਨੇ ਇਹ ਸਾਰਾ ਸੰਸਾਰ ਬਣਾਇਆ ਕਰਤੇ ਨੇ, ਸੋ ਜਾਣੇ ਕਰਤਾਰ, ਇਹ ਤੇ ਉਹ ਹੀ ਜਾਣਦਾ ਹੈ ਵੀ ਕਿਹਦੇ ਸਰੀਰ ਨੂੰ ਪਾਪ ਲੱਗਦਾ ਹੈ। ਕਿਸੇ ਨੂੰ ਨੀ ਪਤਾ, ਦੋਵਾਂ ਨੂੰ ਨੀ ਪਤਾ, ਨਾ ਸਾੜਨ ਵਾਲਿਆਂ ਨੂੰ, ਫੂਕਣ ਵਾਲਿਆਂ ਨੂੰ ਵੀ ਪਤਾ ਨਹੀਂ ਵੀ ਪਾਪ ਕਿਹਦੇ ਨਾਲ ਲੱਗਦਾ, ਨਾ ਦੱਬਣ ਵਾਲਿਆਂ ਨੂੰ, ਨਾ ਪਾਣੀ ਵਿਚ ਵਗਾਉਣ ਵਾਲਿਆਂ ਨੂੰ, ਤੇ ਨਾ ਕੁੱਤਿਆਂ ਨੂੰ ਖਵਾਉਣ ਵਾਲਿਆਂ ਨੂੰ, ਕਿਸੇ ਨੂੰ ਨਹੀਂ ਪਤਾ ਲੱਗਦਾ ਪਾਪ ਕਾਹਦੇ ਨਾਲ ਲੱਗਦਾ। ਪਾਪ ਤੇ ਲੱਗਦਾ ਜਿਉਂਦੇ ਜੀ ਬੰਦਾ ਜਿਵੇਂ ਦੇ ਕਰਮ ਕਰਦਾ ਤੇ ਨਾਮ ਜਪਦਾ ਜਾਂ ਨਹੀਂ ਜਪਦਾ, ਜਦੋਂ ਸਿਮਰਨ ਤੋਂ ਖਾਲੀ ਹੁੰਦਾ ਉਦੋਂ ਪਾਪ ਲੱਗਦਾ ਹੈ ਤੇ ਕਰਤਾਰ ਹੀ ਜਾਣਦਾ ਹੈ।
ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ।
ਮਹਾਰਾਜ ਕਹਿੰਦੇ ਪਰ ਇਹ ਗਿਆਨ ਜਿਹੜਾ ਸੋਝੀ ਹੈ ਪੂਰੇ ਸਤਿਗੁਰੂ ਤੋਂ ਬਿਨਾਂ, ਸ਼ਬਦ ਗੁਰੂ ਤੋਂ ਬਿਨਾਂ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ?
ਸਤਿਗੁਰ ਵਿਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ।
ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਸਤਿਗੁਰੂ ਪੈਦਾ ਕੀਤੇ ਹਨ, ਸਤਿਗੁਰੂ ਪੈਦਾ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਆਪ ਨੂੰ ਬਾਣੀ ਦੇ ਰਾਹੀਂ ਪ੍ਰਗਟ ਕਰ ਦਿੱਤਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਬਾਣੀ ਦੇ ਰਾਹੀਂ ਆਖ ਕੇ ਉਸ ਗਿਆਨ ਨੂੰ ਆਪਣਾ ਆਪ ਬਾਣੀ ਦੇ ਵਿਚ ਰੱਖ ਕੇ ਪ੍ਰਗਟ ਆਖ ਕੇ ਕਰਕੇ ਗੱਲਾਂ ਸੁਣਾ ਦਿੱਤੀਆਂ ਹਨ।
ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿਚ ਹੋ ਮੋਹ ਚੁਕਾਇਆ।
ਪੂਰੇ ਸਤਿਗੁਰੂ ਨੂੰ ਮਿਲ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਮਿਲ ਕੇ ਮਨੁੱਖ ਮੁਕਤ ਹੋ ਜਾਂਦਾ ਹੈ, ਜਿਨ ਵਿਚੋਂ ਮੋਹ ਚੁਕਾਇਆ, ਜਿਨ੍ਹੇ ਸੰਸਾਰ ਦੀ ਪਕੜ ਕਸ਼ਿਸ਼ ਜਿਹੜੀ ਅਟੈਚਮੈਂਟ ਖਤਮ ਕਰ ਦਿੱਤੀ ਹੈ।
ਸਤਿਗੁਰ ਇਹੋ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ।
ਇਹ ਬੜਾ ਉੱਤਮ ਤੇ ਉੱਚਾ ਵਿਚਾਰ ਹੈ ਜਿਨ੍ਹੇ ਸੱਚੇ ਪਰਮੇਸ਼ਰ ਦੇ ਨਾਲ ਚਿੱਤ ਜੋੜ ਲਿਆ। ਆਪਣਾ ਸਭ ਤੋਂ ਵਧੀਆ ਵਿਚਾਰ ਹੈ ਜੀ।
ਜਗ ਜੀਵਨ ਦਾਤਾ ਪਾਇਆ।
ਜਗ ਜੀਵਨ, ਜਗਤ ਦਾ ਜੀਵਨ, ਜਿੱਥੇ ਜਿੱਥੇ ਜੀਵਨ, ਜਿੱਥੇ ਜਿੱਥੇ ਜੀਵ ਜਿਉ ਰਹੇ ਨੇ, ਉੱਥੇ ਪਰਮੇਸ਼ਰ ਵਸਿਆ, ਐਸਾ ਦਾਤਾ ਪ੍ਰਾਪਤ ਕਰ ਲਿਆ ਹੈ।
ਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਹਾਂ ਵਿਚ ਆਇਆ ਹਾਂ ਵਿਚ ਗਿਆ।
ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਵੀ ਹਉਮੈ ਜਿਹੜੀ ਹੁਣ ਇਹਦੇ ਦੱਸਣਗੇ ਕਿ ਜ਼ਿੰਦਗੀ ਦੇ ਵਿਚ ਬੰਦਗੀ ਕਰਨ ਦੇ ਵਿਚ ਰੁਕਾਵਟ ਕਿਹੜੀ ਚੀਜ਼ ਹੈ, ਦੁੱਖ ਕਿਹੜੀ ਚੀਜ਼ ਦਿੰਦੀ ਹੈ। ਉਹਨੂੰ ਮਹਾਰਾਜ ਨੇ ਹਉ ਕਿਹਾ। ਹਉ ਦਾ ਮਤਲਬ ਹਉ, ਮੈਂ ਕੁਝ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ, ਮੈਂ ਆਹ ਹਾਂ, ਬਸ ਇਹਦੇ ਵਿਚ ਹੀ ਫਸੇ ਰਹਿਣਾ। ਹੌਲੀ ਹੌਲੀ ਇਹ ਚੀਜ਼ ਸੰਘਣੀ ਹੋ ਜਾਂਦੀ। ਇਹ ਕਿੱਥੋਂ ਪੈਦਾ ਹੁੰਦੀ ਹੈ, ਇਹ ਕਿਵੇਂ ਬਣਦੀ ਤੇ ਕਿਵੇਂ ਇਹਨੂੰ ਸਮਝਿਆ ਜਾ ਸਕਦਾ ਤੇ ਕਿਵੇਂ ਖਤਮ ਹੋ ਸਕਦੀ, ਤੇ ਹਉਮੈ ਕਿੱਥੇ ਕਿੱਥੇ ਵੜ ਕੇ ਬਹਿ ਜਾਂਦੀ ਅੰਦਰ, ਸਾਨੂੰ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਹਉ ਵਿਚ ਆਇਆ। ਮਨੁੱਖ ਦਾ ਜਨਮ ਵੀ ਹਉ ਕਰਕੇ ਹੋਇਆ ਵੀ ਮੈਂ ਹਾਂ, ਵਾਸ਼ਨਾ ਜਾਗੀ ਅੰਦਰ ਜਨਮ ਲੈਣ ਦੀ, ਹਉ ਵਿਚ ਗਿਆ, ਹੰਕਾਰ ਵਿਚ ਹੀ ਮਰ ਗਿਆ, ਸਾਰੀ ਉਮਰ ਹੰਕਾਰ ਹੀ ਕਰਦਾ ਰਿਹਾ ਹੈ।
ਹਉ ਵਿਚ ਜੰਮਿਆ ਹਉ ਵਿਚ ਮੋਆ।
ਹਉ ਵਿਚ ਹੀ ਜਨਮ ਲਿਆ ਸੀ ਤੇ ਹਉਮੈ ਵਿਚ ਹੀ ਮਰ ਗਿਆ ਹੈ ਜੀ।
ਹਉ ਵਿਚ ਦਿੱਤਾ ਹਉ ਵਿਚ ਲਿਆ।
ਜਿਹੜਾ ਦਾਨ ਕੀਤਾ ਸੀ, ਕਿਸੇ ਨੂੰ ਕੁਝ ਦਿੱਤਾ ਸੀ, ਉਹਦੇ ਪਿੱਛੇ ਮੋਹਰ ਲਾ ਦਿੱਤੀ, ਮੈਂ ਦਿੱਤਾ ਮੈਂ ਦਿੱਤਾ ਹੈ, ਉਹ ਵੀ ਹਉਮੈ ਬਣ ਗਈ। ਤੇ ਹਉ ਵਿਚ ਲਿਆ, ਹੰਕਾਰ ਦੇ ਵਿਚ ਹੀ ਲਿਆ ਹੈ। ਹਉ ਵਿਚ ਦਿੱਤਾ, ਹਉ ਵਿਚ ਹੰਕਾਰ ਦੇ ਵਿਚ ਦਾਨ ਕੀਤਾ, ਤੇ ਹਉਮੈ ਦੇ ਵਿਚ ਹੀ ਗੁਰੂ ਨੂੰ ਕਿਹਾ ਵੀ ਇੰਨਾ ਮੈਂ ਤੈਨੂੰ ਦਿੱਤਾ ਸੀ ਵੀ ਤੂੰ ਮੈਨੂੰ ਇੰਨਾ ਕਿਉਂ ਨਹੀਂ ਦਿੰਦਾ। ਜਾਂ ਇਉਂ ਕਹਿ ਲੋ, ਹਉ ਵਿਚ ਦਿੱਤਾ, ਪਹਿਲਾਂ ਹੰਕਾਰ ਵਿਚ ਆ ਕੇ ਜ਼ਮੀਨਾਂ ਵੇਚ ਕੇ ਦਾਜ ਦਿੱਤਾ ਵੀ ਇੰਨਾ ਲੱਖ ਲਾ ਦਿੱਤਾ ਜੀ, ਏਡੀ ਵੱਡੀ ਗੱਡੀ ਦਿੱਤੀ ਜੀ, ਆਹ ਦਿੱਤਾ ਜੀ, ਉਹ ਦਿੱਤਾ। ਤੇ ਫਿਰ ਹਉਮੈ ਵਿਚ ਆ ਕੇ ਪਹਿਲਾਂ ਲੜਕੀ ਨੂੰ ਦਿੱਤਾ, ਤੇ ਫਿਰ ਵੱਡੇ ਬਣਨ ਵਾਸਤੇ ਸਮਾਜ ਦੇ ਵਿਚ ਜਦੋਂ ਆਪਣੀ ਲੜਕੀ ਵਿਆਹਣੀ ਸੀ, ਫਿਰ ਕਹਿੰਦੇ ਵੱਡੀ ਸਾਰੀ ਲਿਸਟ ਅਗਲਿਆਂ ਨੇ। ਹਉ ਵਿਚ ਜਦੋਂ ਆਪਣਾ ਲੜਕਾ ਵਿਆਹਣਾ ਸੀ ਤੇ ਉਹ ਲਿਸਟ ਬਣਾ ਕੇ ਭੇਜ ਦਿੱਤੀ ਵੀ ਆਹ ਮੋਟਰਸਾਈਕਲ ਚਾਹੀਦੀ ਏ, ਆਹ ਗੱਡੀ ਚਾਹੀਦੀ ਏ, ਫਲਾਣੀ ਚੀਜ਼, ਇੰਨੀਆਂ ਮੁੰਦਰੀਆਂ ਚਾਹੀਦੀਆਂ ਨੇ, ਆਹ ਚਾਹੀਦਾ। ਇਹ ਵੀ ਹਉਮੈ ਦੇ ਵਿਚ ਕੀਤਾ, ਕੋਈ ਚੀਜ਼ ਨਹੀਂ ਛੱਡੀ। ਅਗਲਿਆਂ ਨੇ ਤੇ ਕਹਿ ਦਿੱਤਾ ਵੀ ਚਲੋ ਦੱਸੋ ਕੀ, ਵੀ ਅਸਾਂ ਤੇ ਅੱਗ ਲਾਣੀ ਲਾਣੀ, ਹੁਣ ਜ਼ਮੀਨ ਨੂੰ ਦੱਸੋ ਕੀ ਲੈਣਾ ਤੁਸੀਂ, ਤੁਹਾਡੇ ਮੂੰਹ ਵਿਚ ਹੁਣ ਇੰਨਾ ਪਾ ਦਈਏ ਵੀ ਪਰਤ ਕੇ ਮੂੰਹ ਨਾ ਖੋਲੋ। ਪਰ ਮੂੰਹ ਕਿੰਨਾ ਅੱਡ ਲਿਆ ਪਿੱਛੇ ਜੀ ਇੱਕ ਥਾਂ ਤੇ, ਅਜੇ ਵਿਆਹ ਤੇ ਬਾਅਦ ਵਿਚ ਹੋਣਾ ਸੀ, ਉਹਨੂੰ ਕਹਿੰਦੇ ਵੀ ਰਿੰਗ ਸਰਮਣੀ, ਉਹ ਸੀ ਉਹਦੇ ਵਿਚ। ਮੈਨੂੰ ਕਿਸੇ ਨੇ ਦੱਸਿਆ, ਮੈਂ ਪੁੱਛਿਆ, ਕੋਈ ਗਿਆ ਹੋਇਆ ਸੀ ਉੱਥੇ, ਮੈਂ ਕਿਹਾ ਵੀ ਕਿਵੇਂ ਰਿਹਾ, ਵੀ ਕਿਵੇਂ ਕੋਈ ਗੁਰੂ ਦੀ ਗੱਲ ਹੋਈ ਏ? ਕਹਿੰਦੇ ਤੋਵਾ ਤੋਵਾ, ਦੁਨੀਆਂ ਦਾ ਕੀ ਬਣੇਗਾ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੁੰਡੇ ਨੂੰ ਮੋਟਰਸਾਈਕਲ ਬੁਲਟ ਦਿੱਤੀ ਏ। ਮੈਂ ਕਿਹਾ ਵੀ ਚਲੋ ਹੋਰ। ਕਹਿੰਦੇ ਪਿਓ ਨੂੰ 10 ਲੱਖ ਵਾਲੀ ਗੱਡੀ, ਨਾਲ ਪਿਓ ਨੂੰ ਵੱਖਰੀ, ਮਾਂ ਨੂੰ ਕਹਿੰਦੇ ਦੂਜੀ ਜਿਹੜੀ ਹੋਰ ਦਿੱਤੀ ਇੱਕ, ਵੀ ਜਿਹੜੀਆਂ ਬੀਬੀਆਂ ਵੀ ਚਲਾ ਲੈਣ, ਉਹਨੂੰ ਵੀ ਦੇ ਕੇ ਆਏ। ਕਹਿੰਦੇ ਆਹ ਕੁਝ ਹੋਇਆ ਉੱਥੇ। ਤੇ ਮੈਂ ਕਿਹਾ ਵੀ ਇੱਕ ਦਾਦਾ ਨੀ ਉਹਨਾਂ ਦਾ? ਕਹਿੰਦੇ ਉਹ ਤੇ ਬੁੱਢਾ ਬਹੁਤ ਏ। ਮੈਂ ਕਿਹਾ ਉਹਨੂੰ ਹੈਂਡੀਕੈਪ ਮੋਟਰਸਾਈਕਲ ਲੈ ਦੇਣੀ ਸੀ, ਜਿਹੜੀ ਉਹ ਪਿੱਛੇ 3 ਪਹੀਆਂ ਵਾਲੀ ਹੁੰਦੀ ਏ, ਉਹਦੇ ਤੇ ਬਹਿ ਜਾਂਦਾ। ਮਤਲਬ ਇੰਨਾ ਗਿਰ ਗਿਆ ਸਾਡਾ ਸਮਾਜ, ਤੇ ਫਿਰ ਕਹਿੰਦੇ ਜੀ ਕਰਜ਼ੇ ਥੱਲੇ ਦੱਬਿਆ ਗਿਆ ਪੰਜਾਬ ਜੀ, ਆ ਹੋ ਗਿਆ ਜੀ। ਇਹ ਚੀਜ਼ਾਂ ਬਣੀਆਂ ਸਨ ਪਿਆਰ ਦੀਆਂ, ਛੋਟਾ ਮੋਟਾ ਕਰਨਾ ਤੇ ਅੱਗੇ ਕੰਮ ਕਰ ਦੇਣਾ। ਪਰ ਅੱਜ ਕੱਲ ਇਹ ਬੰਦਾ ਜਿਹੜਾ ਦੁੱਖ ਦੇ ਵਿਚ ਫਸ ਗਿਆ, ਹਉਮੈ ਵਿਚ ਹੀ ਲੈਂਦਾ ਤੇ ਹਉਮੈ ਕਰਕੇ ਦਿੰਦਾ ਹੈ। ਹਉਮੈ ਦੇ ਵਿਚ ਹੀ ਖੱਟਿਆ, ਇੰਨਾ ਕਮਾਇਆ, ਮੈਂ ਇੰਨੀ ਜ਼ਮੀਨ ਬਣਾਈ ਹੈ, ਮੈਂ ਆਹ ਕਰਕੇ ਦਿੱਤਾ, ਮੈਂ ਉਹ ਕਰਕੇ ਦਿੱਤਾ, ਹਉਮੈ ਵਿਚ ਹੀ ਹੱਥੋਂ ਨਿਕਲ ਗਿਆ, ਪਛਤਾਉਂਦਾ ਹੈ।
ਸੱਚਿਆਰ ਕੂੜਿਆਰ।
ਮਹਾਰਾਜ ਨੇ ਇੱਥੇ ਇੱਕ ਨਵੀਂ ਗੱਲ ਕਰ ਦਿੱਤੀ, ਹੈਰਾਨ ਕਰ ਦੇਣ ਵਾਲੀ। ਕਹਿਣ ਲੱਗੇ ਹਉ ਵਿਚ ਸੱਚਿਆਰ ਕੂੜਿਆਰ। ਹੁਣ ਸਚਿਆਰ ਨੂੰ ਤੇ ਬੜੀ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਧ ਸੰਗਤ ਜੀ ਵਡਿਆਈ ਮਿਲੀ ਹੈ। ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ, ਤੇ ਝੂਠੇ ਨੂੰ ਬੜਾ ਇੱਥੇ ਤਾੜਿਆ ਗਿਆ। ਪਰ ਇੱਥੇ ਇੱਕੋ ਪੰਕਤੀ ਵਿਚ ਕਹਿੰਦੇ ਦੋਵੇਂ ਹੋਮੇ ਵਿਚ ਨੇ ਸੱਚਾ ਵੀ ਤੇ ਝੂਠਾ ਵੀ। ਆਪ ਜੀ ਕਹੋਗੇ ਇਹ ਕੀ ਏ? ਸਾਧ ਸੰਗਤ ਜੀ, ਸੱਚ ਦੋ ਪ੍ਰਕਾਰ ਦਾ ਹੈ। ਇੱਕ ਸੱਚ ਹੈ ਜਿਹੜਾ ਸੱਚ ਬੋਲਣਾ ਹੈ। ਹੋ ਸਕਦਾ ਉਹ ਬੰਦਾ ਬੋਲ ਸੱਚ ਰਿਹਾ ਹੈ, ਬੋਲ ਠੀਕ ਰਿਹਾ ਹੈ, ਪਰ ਉਹਦੀ ਨੀਅਤ ਦੇ ਵਿਚ, ਜੜ ਦੇ ਵਿਚ ਹਉਮੈ ਹੈ, ਇਸ ਕਰਕੇ ਉਹਦਾ ਸੱਚ ਵੀ ਮੈਲਾ ਹੋ ਗਿਆ, ਅਪਵਿੱਤਰ ਹੋ ਗਿਆ, ਹਉਮੈ ਆ ਗਈ ਉਹਦੇ ਵਿਚ। ਉਹਦੇ ਸੱਚ ਬੋਲਣ ਦੇ ਪਿੱਛੇ ਕਿਸੇ ਨੂੰ ਦੁੱਖ ਆਉਂਦਾ ਹੈ, ਇਸ ਕਰਕੇ ਉਹਦਾ ਸੱਚ ਪ੍ਰਵਾਨ ਨਹੀਂ। ਉਹ ਬੋਲਿਆ ਹੋਇਆ ਸੱਚ ਪ੍ਰਵਾਨ ਨਹੀਂ, ਉਹ ਹੰਕਾਰੀ ਹੋ ਗਿਆ ਹੈ। ਤੇ ਦੂਜਾ ਸੱਚ ਕਿਹੜਾ ਹੈ ਜਿਹਨੂੰ ਬਾਣੀ ਵਿਚ ਸੱਚ ਕਿਹਾ? ਉਹ ਹੁਣ ਟਾਈਮ ਹੋ ਗਿਆ, ਆਪਾਂ ਅੱਗੇ ਵਿਚਾਰ ਕਰਾਂਗੇ ਵੀ ਅਸਲ ਵਿਚ ਕਿਹੜਾ ਸੱਚ ਹੈ ਜਿਹਨੂੰ ਮਹਾਰਾਜ ਨੇ ਕਿਹਾ ਕਿਵ ਸਚਿਆਰਾ ਹੋਈ ਹੈ, ਉਹ ਕਿਹੜਾ ਸੱਚ ਹੈ, ਉਹ ਕਿਹਨੂੰ ਕਹਿੰਦੇ ਨੇ? ਆਪਾਂ ਭੁੱਲ ਗਏ ਵੀ ਆਹ ਮੈਂ ਤਾਂ ਜੀ ਸੱਚ ਬੜਾ ਬੋਲਿਆ ਜੀ, ਸੱਚ ਦਾ ਪ੍ਰਚਾਰਕ ਜੀ, ਸੱਚ ਦਾ ਪ੍ਰਚਾਰਕ। ਉਹ ਕਦੀ ਉਹ ਸੱਚ ਜਿਹੜਾ ਅੰਦਰ ਵਸਿਆ ਹੋਵੇ, ਨਾਮ ਹੈ ਜਿਹੜਾ ਪਰਮੇਸ਼ਰ ਦਾ, ਉਹਨੂੰ ਸੱਚ ਕਿਹਾ? ਉਹ ਕਿਹੜੀ ਚੀਜ਼ ਹੈ? ਉਹਨੂੰ ਆਪਾਂ ਅੱਗੇ ਵਿਚਾਰ ਕਰਾਂਗੇ ਕਿ ਮਹਾਰਾਜ ਕਿਹੜੀ ਚੀਜ਼ ਨੂੰ ਸੱਚ ਕਹਿੰਦੇ ਨੇ। ਸੱਚ ਤਾਂ ਉੱਪਰ ਜਾਣੀ ਹੈ ਜਾਂ ਹਿਰਦਾ ਸੱਚਾ ਹੋਏ, ਉਹ ਕੀ ਗੱਲ ਹੈ? ਉਹ ਸਾਰੀ ਵਿਚਾਰ ਅੱਗੇ ਕੀਤੀ ਜਾਏਗੀ। ਆਓ ਇੱਥੇ ਆਪਾਂ ਸਮਾਪਤੀ ਕਰਨੇ ਆ, ਕੱਲ ਇੱਥੋਂ ਸ਼ੁਰੂ ਕਰਾਂਗੇ। ਹੋਂ ਵਿਚ ਸਚਿਆਰ ਕੁੜਿਆਰ ਫੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਜੀ ਸਮਤ ਬਖਸ਼ਿਸ਼ ਕਰਨ। ਆਓ ਅਖੀਰ ਤੇ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।